ਅਨਾਸਰੀ ਮਹੱਲਾ ਪੰਜਵਾਂ ਘਰ ਦੂਜਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਅਖੁੱਟ ਨਾਨ ਖੁੱਟਾ ਨਾ ਜਾਏ ਪੂਰਾ ਸਤਿਗੁਰ ਦਿਆ ਦਿਖਾਏ ਇਹੋ ਤਨ ਅਖੁੱਟ ਨਾਨ ਖੁੱਟਾ ਨਾ ਜਾਏ ਪੂਰਾ ਸਤਿਗੁਰ ਦਿਆ ਦਿਖਾਏ ਆਪਣੇ ਸਤਿਗੁਰ ਕੋ ਸਾਧ ਵੱਲ ਜਾਏ ਗੁਰ ਕਿਰਪਾ ਤੇ ਹਰ ਮਨ ਨਵਸਾਈ ਸੀਤਨ ਅੰਤ ਹਰ ਨਾਮ ਲਿਵ ਲਾਏ ਗੁਰ ਪੂਰਾ ਹਰ ਧਾਮ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਆਪ ਗੁਣ ਕਾਟ ਗੁਣ ਦਾ ਸਮਾਏ ਪੂਰੇ ਗੁਰ ਕਾ ਸਹਿ ਸੁਪਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੂਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਮੈ ਵਸੈ ਪ੍ਰਭੇ ਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਮੈਰੀ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਨ ਹਰ ਗੂੰਦ ਬਸੋਰ ਮਾਵਲ ਕੁਸੁਮ ਬਸੰਤ ਬਨੰਤ ਨੇ ਆਵੈ ਰਵ ਸਚ ਕਿਰਨ ਉਦਰ ਸਾਗੁਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਵ ਜਲ ਪਲ ਉਨਹੇ ਜੋਗਾ ਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਉਮਰੀ ਮਹਿਮਾ ਅਪਰੇ ਅਪਾਰਾ ਜਾਂ ਕਾਲ ਹੋ ਨਕਿਨ ਹੋ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਯਾਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀ ਐਹਨ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਤੀਜਾ ਕਰ ਦੂਜਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਅਖੁੱਟ ਨਾਨ ਖੁੱਟ ਨਾ ਜਾਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰਨ ਵਾਸਤੇ ਗੁਰੂ ਦਰਬਾਰ ਵਿਚ ਪਹੁੰਚੇ ਹੋ ਸਵਾਸਾਂ ਦੀ ਸਫਲਤਾ ਲਈ ਸਤਿਗੁਰਾਂ ਦੀ ਬਾਣੀ ਦਾ ਓਟ ਆਸਰਾ ਲਿਆ ਹੈ ਨਿਤਨੇਮ ਰੂਪ ਦੇ ਅੰਦਰ ਮੂਲ ਮੰਤਰ ਗੁਰੂ ਮੰਤਰ ਦੇ ਅਭਿਆਸ ਰਾਹੀਂ ਸਵਾਸਾਂ ਦੀ ਪੂੰਜੀ ਨੂੰ ਸਫਲਿਆ ਕਰਨ ਵਾਸਤੇ ਕੀਰਤਨ ਦੁਆਰਾ ਚਲਦੀ ਹੋਈ ਲੜੀਵਾਰ ਕਥਾ ਦਾ ਪ੍ਰਵਾਹ ਹੈ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਇਸ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਭਾਵੇਂ ਕੋਈ ਗਿਆਨ ਕਰਨ ਵਾਲਾ ਹੈ, ਸੁਣਨ ਵਾਲਾ ਹੈ, ਪੜ੍ਹਨ ਵਾਲਾ ਹੈ, ਵਿਚਾਰਨ ਵਾਲਾ ਹੈ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਆਪ ਸਰਬੱਤ ਸੰਗਤਾਂ ਜੋ ਗੁਰੂ ਦਰਬਾਰ ਵਿਚ ਹਾਜ਼ਰ ਹੋ ਅਥਵਾ ਦੂਰ ਦੁਰਾਡੇ ਬੈਠੀਆਂ ਸੰਗਤਾਂ ਅੰਮ੍ਰਿਤ ਬਾਣੀ ਰੇਡੀਓ ਰਾਹੀਂ ਸਤਿਗੁਰਾਂ ਦੀ ਪਾਵਨ ਬਾਣੀ ਦਾ ਸਰੋਤਾ ਜਾਂ ਲਾਹਾ ਪ੍ਰਾਪਤ ਕਰਨ ਵਾਲੇ ਆਪ ਸਾਰੀਆਂ ਸੰਗਤਾਂ ਆਓ ਗੁਰੂ ਸ਼ਬਦ ਦੇ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ। ਅੱਜ ਦੀ ਜੋ ਸ਼ਬਦ ਦੀ ਵਿਚਾਰ ਹੈ, ਸਤਿਗੁਰਾਂ ਦਾ ਮਹਾਨ ਪਵਿੱਤਰ ਅੰਮ੍ਰਿਤ ਸ਼ਬਦ ਹੈ, ਬੜੀ ਮਹਾਨ ਕਿਰਪਾ ਹੈ। 663 ਅੰਗ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਨਾਸਰੀ ਰਾਗਣੀ ਦੇ ਅੰਦਰ ਉਚਾਰਨ ਕੀਤਾ ਹੋਇਆ ਰਾਗ ਦੇ ਦੂਜੇ ਸੁਰਤਾਲ ਵਿਚ ਚਾਰ ਪਦਾਂ ਵਾਲਾ ਸ਼ਬਦ ਹੈ। ਇਸ ਦੇ ਪਹਿਲਾਂ ਮੰਗਲ ਹੈ, ਇਸ ਤੋਂ ਬਾਅਦ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਧੰਨ ਦਾ ਜ਼ਿਕਰ ਕੀਤਾ ਹੈ ਜਿਹੜਾ ਕਦੇ ਮੁੱਕਦਾ ਨਹੀਂ। ਪਹਿਲਾਂ ਮੰਗਲ ਹੈ, ਮੰਗਲ ਤੋਂ ਬਾਅਦ ਫਿਰ ਪਾਵਨ ਅੰਮ੍ਰਿਤ ਵਚਨ ਵਿਚ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣਗੇ, ਆਪਾਂ ਉਸ ਉਪਦੇਸ਼ ਨੂੰ ਸਰਵਣ ਵੀ ਕਰਨਾ ਹੈ, ਧਾਰਨ ਕਰਕੇ ਆਪਣਾ ਜਨਮ ਸਫਲਾ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਪਾਵਨ ਵਚਨ ਉਚਾਰਨ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਆਪ ਜੀ ਸੁਣਦੇ ਆ ਰਹੇ ਹੋ ਸੰਖੇਪ ਦੇ ਨਾਲ, ਪਰ ਮਰਿਆਦਾ ਹੈ ਅਰਥ ਕਰੇ ਤੋਂ ਬਿਨਾਂ ਇਹਨਾਂ ਅੱਖਰਾਂ ਨੂੰ ਵੀ ਆਪਾਂ ਛੱਡ ਨਹੀਂ ਸਕਦੇ। ਇਹ ਪਿੱਛੇ ਵੀ ਸੁਣਦੇ ਆ ਰਹੇ ਹੋ, ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਮ ਸਵਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਯਾਨੀ ਵਾਹਿਗੁਰੂ ਜੋ ਹੈ ਸਤ, ਜਿਹਦਾ ਕਦੇ ਵੀ ਨਾਸ਼ ਨਹੀਂ ਹੁੰਦਾ, ਇਹ ਚੇਤਨ ਹੈ, ਜੜ ਵਿਲੱਖਣ ਉਸ ਨੂੰ ਚੇਤਨ ਕਿਹਾ ਹੈ, ਨਹੀਂ ਤਾਂ ਚੇਤਨ ਸ਼ਬਦ ਵੀ ਨਹੀਂ ਬਣਦਾ। ਇਹ ਸ਼ੋਗ ਦੇ ਮੁਕਾਬਲੇ ਚ ਆਨੰਦ ਸਰੂਪ ਕਿਹਾ ਹੋਇਆ ਹੈ, ਜੋ ਪਰਮੇਸ਼ਵਰ ਵਾਹਿਗੁਰੂ ਸਤ ਚੇਤਨ ਆਨੰਦ ਹੈ। ਸਤ ਉਸ ਨੂੰ ਕਹਿੰਦੇ ਨੇ ਜਿਹਦਾ ਕਦੇ ਵੀ ਨਾਸ਼ ਨਾ ਹੋਵੇ। ਸਤ ਦੀ ਪਰਿਭਾਸ਼ਾ ਕੀਤੀ ਹੈ ਸ਼ਾਸਤਰਾਂ ਵਿਚ, ਤ੍ਰੈ ਕਾਲ ਵਧਿਅੰਗ ਸਤ ਤਿਉਂ, ਜਿਸ ਦਾ ਤਿੰਨੋ ਕਾਲਾਂ ਦੇ ਵਿਚ ਨਾਸ਼ ਨਾ ਹੋਵੇ ਉਹਨੂੰ ਸਤ ਕਹੀਦਾ। ਤ੍ਰੈ ਕਾਲ ਅਵਧ ਤਿਉਂ ਸਤ ਤਿਉਂ, ਸਤ ਹੈ। ਇਸ ਨੂੰ ਗੁਰੂ ਬਾਬਾ ਜੀ ਨੇ ਆਦਿ ਸੱਚ, ਜੁਗਾਦ ਸੱਚ ਹੈ ਕੀ ਸੱਚ, ਨਾਨਕ ਹੋਸੀ ਪੀ ਸੱਚ, ਉਹ ਪਰਮੇਸ਼ਵਰ ਸਦਾ ਸਤ ਸਰੂਪ ਹੈ। ਸਤ 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 ਪ੍ਰਭ ਸਦਾ ਹੀ ਸਤ ਸਰੂਪ ਹੈ। ਤੋ ਐਸਾ ਜੋ ਸਤ ਚੇਤਨ ਆਨੰਦ ਹੈ ਉਸਦਾ ਮੰਗਲ ਕਰਕੇ ਸਤਿਗੁਰੂ ਅੱਗੇ ਪਾਵਨ ਅੰਮ੍ਰਿਤ ਵਚਨ ਉਚਾਰਨ ਕਰਦੇ ਹਨ। ਇਹ ਵਚਨ ਗੋਬਿੰਦਵਾਲ ਸਾਹਿਬ ਦੀ ਧਰਤੀ ਦੇ ਅੰਦਰ ਹੀ ਉਚਾਰਨ ਕੀਤਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਉਸ ਵੇਲੇ ਹਿੰਦੁਸਤਾਨ ਦੀ ਜੋ ਰਾਜਸੀ ਸੱਤਾ ਸੀ ਅਕਬਰ ਦੇ ਹੱਥ ਵਿਚ ਸੀ। ਦਿੱਲੀ ਦੇ ਤਖ਼ਤ ਤੇ ਅਕਬਰ ਦਾ ਰਾਜ ਸੀ। ਇਹ ਦੂਸਰੇ ਮੁਗਲ ਰਾਜਾਂ ਦੇ ਮੁਕਾਬਲੇ ਚ ਬੜਾ ਧਰਮੀ ਰਾਜਾ ਹੋਇਆ, ਬਹੁਤ ਅੰਤਰ ਸੀ ਦੂਸਰੇ ਰਾਜਿਆਂ ਦੇ ਨਾਲ। ਇਸ ਬਾਦਸ਼ਾਹ ਦੇ ਜੋ ਸਲਤਨਤ ਰਹੀ ਦੇ ਅੰਦਰ ਇਹ ਵੱਡਾ ਰਾਜ 22 ਸੂਬਿਆਂ ਵਿਚ ਵੰਡਿਆ ਹੋਇਆ ਸੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ 22 ਸੂਬਿਆਂ ਵਿਚ ਇਹ 22 ਬਹੁਤ ਵੱਡੀਆਂ ਬਰਕਤਾਂ ਦੇ ਕਰਕੇ, ਸ਼ਕਤੀਆਂ ਦੇ ਕਰਕੇ 22 ਬ੍ਰਹਮ ਗਿਆਨੀ ਮਹਾਂਪੁਰਸ਼ ਗੁਰਮੁਖਾਂ ਦੀਆਂ ਇੱਕ ਇੱਕ ਸੂਬੇ ਵਿਚ ਡਿਊਟੀਆਂ ਲਾਈਆਂ ਧਰਮ ਪ੍ਰਚਾਰ ਕਰਨ ਵਾਸਤੇ। ਇਹ ਬੀਬੀਆਂ ਨੂੰ 72 ਪੀੜੇ ਬਖਸ਼ਿਸ਼ ਕੀਤੇ। ਇਹ ਜਦੋਂ ਬਰਕਤਾਂ ਵੰਡ ਰਹੇ ਸੀ ਗੁਰੂ ਅਮਰਦਾਸ ਮਹਾਰਾਜ, ਇੱਕ ਦਿਨ ਗੁਰਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ, ਮਹਾਰਾਜ ਇਹ ਬਰਕਤਾਂ ਦੇ ਖੁੱਲੇ ਗੱਫੇ ਆਪ ਜੀ ਬਣ ਰਹੇ ਹੋ। ਇਹ ਬਰਕਤਾਂ ਜਿਹੜੀਆਂ ਨੇ ਜਿਵੇਂ ਜਿਵੇਂ ਆਪ ਜੀ ਬਣ ਰਹੇ ਹੋ, ਫਿਰ ਇਹ ਕੁਛ ਰੱਬੀ ਖਜ਼ਾਨੇ ਵਿੱਚ ਘਾਟਾ ਨਹੀਂ ਪੈ ਜਾਊ, ਬਹੁਤ ਬਣਨ ਲੱਗ ਗਏ ਆਪ ਜੀ। ਮਹਾਰਾਜ ਕਹਿੰਦੇ ਭੋਲਿਓ, ਇਹ ਸੰਸਾਰ ਦੇ ਖਜ਼ਾਨਿਆਂ ਵਰਗਾ ਖਜ਼ਾਨਾ ਨਹੀਂ ਹੈ। ਸੰਸਾਰ ਦੇ ਜਿਹੜੇ ਖਜ਼ਾਨੇ ਨੇ ਉਹ ਮੁੱਕ ਜਾਂਦੇ ਨੇ, ਇਹ ਉਹ ਖਜ਼ਾਨਾ ਹੈ ਨਾਮ ਧੰਨ ਦਾ ਜਿਹੜਾ ਕਦੇ ਮੁੱਕਦਾ ਨਹੀਂ। ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਹੈ। ਆਪ ਮਨ ਇਕਾਗਰ ਕਰਕੇ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਨਾਸਰੀ ਮਹੱਲਾ ਤੀਜਾ, ਕਰ ਦੂਜਾ ਚੌਪਦੀ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਇਹੋ ਤਨ ਅਖੁੱਟ, ਨਾਨ ਖੁੱਟੈ ਨਾ ਜਾਏ।
ਮਹਾਰਾਜ ਸਾਹਿਬ ਜੀ ਕਹਿੰਦੇ ਇਹ ਜਿਹੜਾ ਨਾਮ ਧਨ ਹੈ, ਕਿਉਂਕਿ ਜਿਵੇਂ ਧਨ ਦੇ ਵੱਟੇ ਵਿੱਚ ਕੋਈ ਪਦਾਰਥ ਲੈ ਲਓ, ਗੱਡੀਆਂ ਮੋਟਰਾਂ ਖਰੀਦ ਲਓ, ਮਕਾਨ ਖਰੀਦ ਲਓ, ਜ਼ਮੀਨ ਜਾਇਦਾਦ ਖਰੀਦ ਲਓ, ਵਸਤਰ ਖਰੀਦ ਲਓ, ਸ਼ਸਤਰ ਖਰੀਦ ਲਓ, ਇਹ ਜੋ ਵੀ ਮਰਜ਼ੀ ਸਹੂਲਤਾਂ, ਧਨ ਹੋਣਾ ਚਾਹੀਦਾ ਤੁਹਾਡੇ। ਇਹ ਧਨ ਦੇ ਨਾਲ ਸਾਰਾ ਕੁਛ ਸੰਸਾਰ ਦੀਆਂ ਵਸਤੂਆਂ ਖਰੀਦੀਆਂ ਜਾਂਦੀਆਂ। ਸੰਸਾਰਿਕ ਧਨ ਵੀ ਆਪਣੇ ਆਪ ਵਿੱਚ ਇੱਕ ਬੜੀ ਮਹਾਨ ਸ਼ਕਤੀ ਰੱਖਦਾ ਹੈ, ਐਸੀ ਬਾਤ ਨਹੀਂ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਦਸਮ ਦੀ ਬਾਣੀ ਹੈ ਸਤਿਗੁਰਾਂ ਦੀ, ਉਹਦੇ ਚ ਪਾਵਨ ਬਚਨ ਕਹੇ ਹੈ, ਤਨ ਤਨ ਤਾ ਕੋ ਆਖੀਐ ਜਾ ਕਰ ਜਗਤ ਗੁਲਾਮ। ਜਿਹੜਾ ਧਨ ਹੈ, ਕਹਿੰਦੇ ਇੱਕ ਪੱਖ ਵਿੱਚ ਮੈਂ ਉਹਨੂੰ ਧਨ ਹੀ ਕਹਿਣਾ, ਕਿਉਂ? ਕਹਿੰਦੇ ਸਾਰਾ ਸੰਸਾਰ ਹੀ ਗੁਲਾਮ ਬਣਾ ਲਿਆ ਇਸਨੇ, ਸਾਰੇ ਲੋਕ ਹੀ ਧਨ ਦੇ ਅਧੀਨ। ਇਹ ਧਨ ਦੇ ਅਧੀਨ ਇਹ ਮਨੁੱਖ ਨੌਕਰ ਹੈ, ਇਹ ਕਿਸੇ ਮਨੁੱਖ ਦਾ ਮਨੁੱਖ ਨੌਕਰ ਹੈ। ਕਾਰਨ ਵਿੱਚ ਕੀ ਹੈ? ਧਨ ਹੈ। ਧਨ ਦੇ ਕਾਰਨ ਬੰਦਾ ਬੰਦੇ ਦੇ ਅੱਗੇ ਵਿਕ ਜਾਂਦਾ, ਨੌਕਰ ਹੋ ਜਾਂਦਾ। ਧਨ ਦੇ ਨਾਲ ਸਭ ਕੁਛ ਖਰੀਦਿਆ, ਕਹਿੰਦੇ ਇਸ ਕਰਕੇ ਜਿਹਨੇ ਜਗਤ ਨੂੰ ਵੀ ਅਧੀਨ ਕਰ ਲਿਆ ਹੋਇਆ, ਇਹ ਵੀ ਧਨ ਹੀ ਹੈ ਇੱਕ ਪਾਸੇ। ਜਿਵੇਂ ਧਨ ਦੇ ਨਾਲ ਸਾਰੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ ਹਨ, ਇਹ ਧਨ ਜਿਹੜਾ ਜਿਉਂ ਜਿਉਂ ਖਰਚ ਕਰੋ ਤਿਉਂ ਤਿਉਂ ਮੁੱਕਦਾ ਵੀ ਜਾਂਦਾ। ਸੰਸਾਰ ਦੇ ਅੰਦਰ ਜਿਹੜੀ ਚੀਜ਼ ਬਣੀ ਹੈ ਇਹ ਉਹਦਾ ਮੁੱਕਣਾ ਅਵਸ਼ ਹੈ। ਦਾਣੇ ਵਰਤਾਉਣ ਲੱਗ ਜਾਓ, ਵਸਤਰ ਵਰਤਾਉਣ ਲੱਗ ਜਾਓ, ਬਰਤਨ ਵਰਤਾਉਣ ਲੱਗ ਜਾਓ, ਫਲ ਫਰੂਟ ਵਰਤ, ਜਿਹੜੀ ਚੀਜ਼ ਵੀ ਮਰਜ਼ੀ ਵਰਤਾਓ, ਮੁੱਕਦੀ ਬਾਤ। ਜਿਉਂ ਜਿਉਂ ਵਰਤਾਓਗੇ ਅਖੀਰ ਨੂੰ ਵਰਤਾਵਾ ਕਹੋ ਜੀ ਹੁਣ ਤਾਂ ਮੁੱਕ ਗਿਆ, ਹੈ ਨੀ ਹੁਣ ਹੋਰ ਪ੍ਰਬੰਧ ਕਰਾਂ। ਤੇ ਜਿਹੜਾ ਕੁਛ ਸੰਸਾਰ ਵਿੱਚ ਪੈਦਾ ਹੋਇਆ ਸੰਸਾਰ ਚ ਮੁੱਕ ਗਿਆ, ਜਿਹੜਾ ਪਰਮੇਸ਼ੁਰ ਦੇ ਦਰ ਤੋਂ ਆ ਰਿਹਾ ਉਹ ਨੀ ਮੁੱਕਦਾ। ਜਿਹੜਾ ਨਾਮ ਹੈ, ਇਹ ਨਾਮ ਦਾ ਧਨ ਸੰਸਾਰ ਦੇ ਕਿਸੇ ਵੀ ਖਲ ਖੁੰਜੇ ਵਿੱਚ ਕਿਸੇ ਮਨੁੱਖਾਂ ਨੇ ਇਕੱਠੇ ਹੋ ਕੇ ਨਹੀਂ ਪੈਦਾ ਕੀਤਾ। ਇਹ ਸੰਸਾਰ ਦੇ ਕਿਸੇ ਕਾਰਖਾਨੇ, ਕਿਸੇ ਫੈਕਟਰੀ ਦੇ ਵਿੱਚ ਬਣਨ ਵਾਲਾ ਮਾਲ ਨਹੀਂ ਹੈ ਜਿਹੜਾ ਮੁੱਕ ਜਾਵੇ, ਫੈਕਟਰੀਆਂ ਦਾ ਮਾਲ ਮੁੱਕੂਗਾ। ਇਹ ਪਰਮੇਸ਼ੁਰ ਵਾਹਿਗੁਰੂ ਅੰਤਰਜਾਮੀ ਦਾ ਨਾਮ, ਇਹ ਨਾਮ ਰੂਪ ਬਾਣੀ, ਇਹ ਖਜ਼ਾਨਾ ਧੁਰਾਂ ਤੋਂ ਪੈਦਾ ਹੋਇਆ ਹੋਇਆ ਹੈ, ਇਸ ਕਰਕੇ ਇਹਦੇ ਮੁੱਕਣ ਦਾ ਕਦੇ ਸਵਾਲ ਪੈਦਾ ਨਹੀਂ ਹੁੰਦਾ। ਹੁਣ ਪ੍ਰੇਮ ਹੈ, ਪ੍ਰੇਮ ਇੱਥੇ ਸੰਸਾਰ ਦੇ ਵਿੱਚ ਪੈਦਾ ਨਹੀਂ ਹੋਇਆ। ਕੋਈ ਪ੍ਰੇਮ ਵਾਸਤੇ ਵਿਸ਼ੇਸ਼ ਕਰਕੇ ਕੋਈ ਐਸੀ ਜਗ੍ਹਾ ਨਹੀਂ ਬਣੀ ਵੀ ਆਹ ਲਓ ਜੀ ਫਲਾਣੇ ਥਾਂ ਤੇ ਪ੍ਰੇਮ ਪੈਦਾ ਹੋ ਰਿਹਾ, ਜੇ ਕਿਸੇ ਨੇ ਲੈਣਾ ਉੱਥੋਂ ਜਾ ਕੇ ਲਾਇਆ ਉਹ, ਵੀ ਆਹ ਪ੍ਰੇਮ ਦੀ ਦੁਕਾਨ ਖੁੱਲੀ ਹੋਈ ਆ, ਉੱਥੋਂ ਜਾ ਕੇ ਖਰੀਦ ਲਿਆਓ ਜੇ ਕਿਸੇ ਨੂੰ ਚਾਹੀਦਾ। ਇਹ ਪ੍ਰੇਮ ਪਰਮਾਤਮਾ ਦੇ ਦਰ ਤੋਂ ਆ ਰਿਹਾ ਸੰਸਾਰ ਦੇ ਵਿੱਚ, ਇਸ ਕਰਕੇ ਬਾਕੀ ਦੀਆਂ ਚੀਜ਼ਾਂ ਜਿੰਨੀਆਂ ਵਰਤਾਓਗੇ ਮੁੱਕਦੀਆਂ ਜਾਣਗੀਆਂ, ਪ੍ਰੇਮ ਜਿੰਨਾ ਵਰਤਾਓਗੇ ਸਮਾਂ ਹੋਰ ਵੱਧਦਾ ਜਾਊਗਾ। ਮੁੱਕਣਾ ਤਾਂ ਇੱਕ ਪਾਸੇ ਰਿਹਾ, ਕਿਉਂ? ਉਹ ਸੰਸਾਰ ਚ ਪੈਦਾ ਨਹੀਂ ਹੋ ਰਿਹਾ,
ਉਹ ਪਰਮਾਤਮਾ ਦੀ ਦਰ ਤੇ ਪੈਦਾ ਹੋਇਆ। ਇਹ ਰੱਬੀ ਖਜ਼ਾਨਾ ਹੈ ਪ੍ਰੇਮ ਦੀ। ਜਿੰਨਾ ਪ੍ਰੇਮ ਵਰਤਾਓ ਓਨਾ ਹੋਰ ਵੱਧਦਾ ਜਾਏ। ਤੇ ਨਾਮ ਧਨ ਵੀ ਐਸਾ ਹੀ ਹੈ। ਇਹ ਸੰਸਾਰ ਦੇ ਕਿਸੇ ਬਾਦਸ਼ਾਹ ਦੇ ਕਿਸੇ ਸਰਕਾਰਾਂ ਨੇ ਨਾਮ ਦਾ ਧਨ ਨਹੀਂ ਪੈਦਾ ਕੀਤਾ, ਇਹ ਸੱਚੀ ਸਰਕਾਰ ਨੇ ਪੈਦਾ ਕੀਤਾ। ਜਿੰਨਾ ਕੋਈ ਨਾਮ ਦਾ ਧਨ ਵਰਤਾਏਗਾ ਓਨਾ ਹੀ ਬਰਕਤਾਂ ਹੋਰ ਵਧਦੀਆਂ ਜਾਣਗੀਆਂ, ਮੁੱਕੇਗਾ ਨਹੀਂ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਇਹੋ ਧਨ ਅਖੁੱਟ, ਬਾਕੀ ਤਾਂ ਖੁੱਟਣੇ ਵਾਲੇ ਨੇ, ਨਾਸ਼ ਹੋ ਜਾਣ ਵਾਲੇ ਨੇ, ਮੁੱਕਣ ਵਾਲੇ ਨੇ। ਇਹ ਨਾਮ ਰੂਪੀ ਧਨ ਜਿਹੜਾ ਗੁਰਸਿੱਖੋ ਮਹਾਰਾਜ ਕਹਿੰਦੇ ਅਖੁੱਟ ਹੈ, ਇਹ ਨੀ ਮੁੱਕਣ ਵਾਲਾ, ਨਾ ਨਿਖੁੱਟ ਹੈ, ਨਾ ਤਾਂ ਇਹ ਮੁੱਕੂਗਾ ਤੇ ਨਾ ਜਾਏ, ਇਹ ਵਿਅਰਥ ਜਾਇਆ ਵੀ ਨਹੀਂ ਹੋਊਗਾ। ਤੇ ਦੂਸਰਾ ਇਹਨੂੰ ਜਪਣ ਵਾਲਾ ਕਿਤੇ ਟੇਢੀਆਂ ਬਿੰਗੀਆਂ ਜੂਨਾਂ ਦੇ ਅੰਦਰ ਨਾ ਜਾਏ, ਉਹ ਜੰਮਣ ਮਰਨ ਚ ਨਹੀਂ ਜਾਊਗਾ। ਇਹ ਦੋ ਪ੍ਰਕਾਰ ਦਾ ਧਨ ਹੈ। ਇੱਕ ਉਹ ਧਨ ਹੈ ਜਿਹਦੇ ਮਗਰ ਸਾਰਾ ਸੰਸਾਰ ਪਿਆ ਹੋਇਆ ਤੇ ਜਨਮ ਤੋਂ ਹੀ ਸੁਭਾਅ ਬਣਿਆ ਉਸ ਨੂੰ ਜੋੜਨ ਦਾ, ਇਕੱਠੇ ਕਰਨ ਦਾ। ਮਹਾਰਾਜ ਸਾਹਿਬ ਜੀ ਕਹਿੰਦੇ ਨਾਮ ਧਨ ਜਿਹੜਾ ਹੈ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮ। ਜਿਨ੍ਹਾਂ ਦੇ ਕੋਲ ਨਾਮ ਦਾ ਧਨ, ਨਾਮ ਧਨ ਜਿਸ ਜਨ ਕੇ ਪਾਲੇ ਸਹੀ ਪੂਰੇ, ਅਸਲ ਬਾਦਸ਼ਾਹ ਉਹ ਹੈ ਜਿਹਦੇ ਕੋਲ ਨਾਮ ਦਾ ਧਨ ਹੈ, ਜਿਹਨੇ ਸੰਸਾਰ ਦੇ ਦਾਅਵੇ ਛੱਡ ਦਿੱਤੇ। ਕਬੀਰ ਦਾਅਵੇ ਦਾਜਨ ਹੋਤ ਹੈ, ਨਿਰਦਾਵੇ ਰਹਿ ਨਿਸੰਗ, ਜੋ ਜਨ ਨਿਰਦਾਵੇ ਰਹਿ ਸੋਗਨ ਹੈ ਇੰਦਰ ਕੋ ਰੰਗ। ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੋ। ਇਹ ਨਾਮ ਧਨ ਜਿਹਦੇ ਕੋਲ ਹੈ ਉਹ ਬੇਮੁਹਤਾਜ ਹੋ ਜਾਂਦਾ ਹੈ, ਕੋਈ ਮੁਹਤਾਜਗੀ ਨਹੀਂ ਹੈ। ਸਤਪੁਰਸ਼ ਕਿਤੇ ਕਿਸੇ ਦੀ ਮੁਹਤਾਜਗੀ ਨਹੀਂ ਕਰਦੇ। ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਉਹਨਾਂ ਨੂੰ ਮੁਹਤਾਜਗੀ ਨਹੀਂ ਹੈ ਕਿਸੇ ਦੀ, ਨਾਮ ਧਨ ਹੈ ਉਹਨਾਂ ਦੇ ਕੋਲ। ਜਿਵੇਂ ਸੰਸਾਰ ਦੇ ਧਨ ਦੇ ਨਾਲ ਸੰਸਾਰ ਦੇ ਕੋਈ ਪਦਾਰਥ ਨੂੰ ਖਰੀਦ ਲਓ, ਇਸ ਤਰ੍ਹਾਂ ਨਾਮ ਦੀਆਂ ਵਰਕਤਾਂ ਦੇ ਨਾਲ। ਇਹ ਕਿਹੜੀ ਸੰਸਾਰ ਵਿੱਚ ਵਸਤੂ ਹੈ ਜਿਹੜੀ ਨਾਮ ਦੇ ਵਰਕਤ ਨਾਲ ਨਹੀਂ ਪ੍ਰਾਪਤ ਕੀਤੀ ਜਾ ਸਕਦੀ? ਹੋਰ ਤਾਂ ਇੱਕ ਪਾਸੇ ਰਿਹਾ, ਇਹ ਸੰਸਾਰ ਨੂੰ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਸ਼ਕਤੀ ਵਾਲਾ ਪਰਮੇਸ਼ਰ ਹੈ। ਇਹ ਨਾਮ ਧਨ ਦੇ ਨਾਲ ਤਾਂ ਰੱਬ ਅਧੀਨ ਹੋ ਜਾਂਦਾ ਹੈ, ਬਾਕੀ ਵਸਤੂਆਂ ਅਧੀਨ ਹੋਣੀਆਂ ਤਾਂ ਬਹੁਤ ਛੋਟੀ ਬਾਤ ਹੈ। ਨਾਮ ਜਪਣ ਵਾਲਿਆਂ ਦੇ ਪਿੱਛੇ ਪਿੱਛੇ ਕਰਦਾ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ, ਕਬੀਰ ਪ੍ਰੇਮ ਦੇ ਅਧੀਨ ਹੈ। ਇਸ ਕਰਕੇ ਨਾਮ ਧੁਨ ਜਿਹੜਾ ਹੈ ਇਹਦੀਆਂ ਬਰਕਤਾਂ ਨੇ, ਇਹਦੇ ਨਾਲ ਇਹ ਨਹੀਂ ਪ੍ਰਾਪਤ ਹੋ ਸਕਦਾ ਬੜੇ ਬੜੇ ਰਾਜੇ ਮਹਾਰਾਜੇ ਰਾਜਸੀ ਲੋਕ ਸਿਮਰਨ ਕਰਨ ਵਾਲਿਆਂ ਦੇ ਪੈਰਾਂ ਤੇ ਆ ਕੇ ਸਿਰ ਰੱਖਦੇ ਨੇ। ਕਾਰਨ ਕੀ ਹੈ? ਜਿਸ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਬਖਸ਼ ਦਿੱਤੀ, ਵਾਹਿਗੁਰੂ ਨੇ ਆਪਣੀ ਸਿਫਤ ਸਲਾਹ ਦੇ ਦਿੱਤੀ ਕਿਸੇ ਨੂੰ, ਉਹ ਪਾਤਸ਼ਾਹ ਦਾ ਪਾਤਸ਼ਾਹ ਹੋ ਜਾਏ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਸ ਕਰਕੇ ਉਹ ਤਾਂ ਨਾ ਖੁੱਟ, ਨਾ ਨਿਖੁੱਟੈ, ਨਾ ਜਾਏ, ਨਾ ਕਦੇ ਮੁਕਦਾ ਤੇ ਨਾ ਹੀ ਨਾਮ ਜਪਣ ਵਾਲਾ ਕਿਸੇ ਟੇਢੀਆਂ ਬੀਬੀਆਂ ਜੂਨਾਂ ਵਿੱਚ ਜਾਂਦਾ। ਇਹ ਨਾਮ ਧਨ ਦੀਆਂ ਗੁਰਸਿੱਖੋ ਵਰਕਤਾਂ, ਤੁਸੀਂ ਇਹ ਚਿੰਤਾ ਨਾ ਕਰੋ ਕਿ ਵਰਤਾਉਣ ਦੇ ਨਾਲ ਮੁੱਕ ਜਾਏਗਾ, ਇਹ ਤਾਂ ਸਮਾਂ ਵਧੇਗਾ। ਇਹ ਸ਼ਬਦ ਦਾ ਲੰਗਰ ਹੈ, ਸ਼ਬਦ ਅਖੁੱਟ ਬਾਬਾ ਨਾਨਕ, ਇਹ ਅਖੁੱਟ ਹੈ, ਨਾ ਨਿਖੁੱਟ ਹੈ ਨਾ ਜਾਏ। ਆਹੇ ਕਰਜ ਧਨ ਮਾਨ, ਇਸ ਕਰਕੇ ਪ੍ਰਮਾਨ ਕੀਤਾ। ਇਹਨੂੰ ਖਾਣਾ ਕੀ ਹੈ? ਆਪ ਜਪਣਾ। ਖਰਚਣਾ ਕੀ ਹੈ? ਹੋਰਨਾਂ ਤੋਂ ਜਪਾਉਣਾ। ਨਾਮ ਦਾ ਧਨ ਹੈ ਤੇ ਇਹੀ ਪੂੰਜੀ ਹੈ, ਇਹੀ ਮਾਲ ਹੈ, ਇਹੀ ਪਦਾਰਥ ਹੈ ਸਭ ਸ੍ਰੇਸ਼ਟ। ਨਾਮ ਜਪਣ ਵਾਲੇ ਹਰ ਸਿਮਰਨ ਕਰ ਭਗਤ ਪ੍ਰਗਟਾਏ, ਉਹਨਾਂ ਭਗਤਾਂ ਵੱਲ ਖਿਆਲ ਕਰਕੇ ਦੇਖੋ ਜਿਨ੍ਹਾਂ ਨੂੰ ਗੁਰਬਾਣੀ ਚ ਕਿਹਾ ਇੰਨੀ ਅੱਤ ਦਰਜੇ ਦੀ ਗਰੀਬੀ ਜਿਨ੍ਹਾਂ ਦੇ ਘਰ ਸੀ। ਨਾਮਦੇਵ ਦਾ ਹੀ ਲਓ, ਆੜ ਨਾਮ ਕੋ ਸ਼ੀ ਭਰੋ ਹੋਇਓ ਲਾਖੀਨਾ। ਉਹ ਲੱਖਾਂ ਦਾ ਕਿਵੇਂ ਬਣਿਆ? ਕੋਈ ਬਿਜ਼ਨਸ ਕੀਤਾ ਸੀ ਉਸਨੇ? ਕੋਈ ਸੰਸਾਰ ਦੀ ਕਰੰਸੀ ਇਕੱਠੀ ਕੀਤੀ ਸੀ ਉਸਨੇ? ਨਹੀਂ, ਇੱਕ ਡੰਗ ਰੋਟੀ ਪੱਕਦੀ ਹੈ, ਇੱਕ ਡੰਗ ਨਹੀਂ ਪੱਕਦੀ, ਪਰ ਹੋਏ ਉਹ ਲੱਖ ਹੀ ਨਾ, ਉਹ ਲੱਖਾਂ ਦਾ ਕਿਵੇਂ ਬਣਿਆ? ਗੁਰੂ ਸਾਹਿਬ ਨੇ ਚੁੱਕਿਆ, ਸਿਮਰਨ ਕਰਕੇ ਨਾਮ ਤੁਹਾਨੂੰ ਉਹਨੂੰ ਪ੍ਰਾਪਤ ਹੋ ਗਿਆ। ਰਵਿਦਾਸ ਜੀ ਲੋ ਭਗਤ ਭਗਤ ਜਗ ਵੱਜਿਆ, ਚੋ ਚੱਕਾਂ ਦੇ ਵਿੱਚ ਚਮਰੇਟਾ। ਪਿਤਾ ਪੁਰਖੀ ਕੰਮ ਜੁੱਤੀਆਂ ਕੱਢਣ ਦਾ ਸੀ, ਪਾਣਾ ਗੰਢੈ ਰਾਹ ਵਿੱਚ ਕੁਲਾ ਧਰਮ ਟੋਏ ਢੋਲ ਸਮੇਟਾ, ਜਿਉਂ ਕਰ ਮੇਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ, ਚੋਹ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਸੀ। ਐਸੀਆਂ ਬਰਕਤਾਂ ਕਿੱਥੋਂ ਮਿਲੀਆਂ? ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਗਲ ਕਾਰਾ, ਹਰ ਸਿਮਰ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆ ਬੁਝਾਇਆ ਨਾਨਕ ਹਰ ਸਿਮਰਨ। ਇਹ ਹਰ ਸਿਮਰਨ ਦੀਆਂ ਬਰਕਤਾਂ। ਇਸ ਕਰਕੇ ਇਹੋ ਤਨ ਅਖੁੱਟ ਨਾਨਕ ਉੱਟ ਹੈ ਨਾ ਜਾਏ। ਗੁਰਸਿੱਖੋ, ਤੁਸੀਂ ਇਹ ਖਿਆਲ ਨਾ ਕਰੋ, ਪਰਮੇਸ਼ਰ ਨੂੰ ਸਿਮਰਨ ਵਾਲਾ, ਪਰਮੇਸ਼ਰ ਅੰਤਰਜਮੀ ਵਰਗਾ ਕੋਈ ਬਾਦਸ਼ਾਹ ਨਹੀਂ ਹੈ, ਔਰ ਨਾਮ ਜਪਣ ਵਾਲਾ ਉਹਨਾਂ ਸਾਰਿਆਂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਇਸ ਕਰਕੇ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਵਤ ਸਭ ਦਿਵ ਸਚਾਰ ਕੇ ਝੂਠੇ ਕਰਤ ਦੀ ਬਾਤ। ਬਲਕਿ ਜਿਨ੍ਹਾਂ ਨੂੰ ਨਾਮ ਧੰਨ ਜੀ ਦੇ ਹਿਰਦੇ ਵਿਚ ਨੇ, ਉਹ ਅਸਲੀ ਕੰਗਾਲ ਉਹ ਹੈ, ਅਸਲੀ ਗਰੀਬ ਉਹ ਹੈ, ਚਾਹੇ ਕਰੋੜਪਤੀ ਹੈ, ਜਿਹਦੇ ਪੱਲੇ ਨਾਮ ਨਹੀਂ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਹੁਣ ਅੱਗੇ ਪ੍ਰਮਾਣ ਕਰਦੇ ਨੇ, ਕਹਿੰਦੇ ਜੀ ਫਿਰ ਇਹ ਨਾਮ ਧੰਨ ਪ੍ਰਾਪਤ ਕਿਵੇਂ ਹੋ ਗਏ ਦੱਸਦੇ ਹਨ।
ਪੂਰਾ ਸਤਿਗੁਰ ਦੀਆ ਦਿਖਾਏ,
ਜਿਹੜਾ ਪੂਰਾ ਗੁਰੂ ਹੈ, ਪੂਰੇ ਤੋਂ ਭਾਵ ਜਿਹਦੇ ਵਿਚ ਗੁਣ ਪੂਰ ਪਰਿਪੂਰਨ ਹਨ, ਪੂਰੇ ਤੋਂ ਭਾਵ ਜਿਹਦੇ ਵਿਚ ਬ੍ਰਹਮ ਗਿਆਨ ਹੈ, ਜਿਹਨੂੰ ਪਰਮੇਸ਼ਰ ਵਾਹਿਗੁਰੂ ਦੇ ਸਰਗੁਣ ਸਰੂਪ ਹੈ ਭਾਈ ਗੁਰੂ, ਗੁਰ ਪਰਮੇਸ਼ਰ ਏਕੋ ਜਾਣ, ਉਹ ਪਰਮੇਸ਼ਰ ਦਾ ਦੂਸਰਾ ਸਰੂਪ ਸਰਗੁਣ ਹੈ, ਨਿਰਗੁਣ ਆਪ ਸਰਗੁਣ ਵੀ ਉਹੀ ਗੁਰੂ ਉਹਦਾ ਸਰੂਪ ਹੈ। ਇਸ ਕਰਕੇ ਤੇ ਪੂਰਾ ਸਤਿਗੁਰ, ਪੂਰਾ ਗੁਰ ਅਖੇ ਜਾ ਕਾ ਮੰਤਰ ਅਮਰ ਦ੍ਰਿਸ਼ਟ ਪੇਖੇ ਹੋਏ ਸਭ ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਗੁਰੂ ਪੂਰੇ ਗੁਰੂ ਦੁਆਰਾ ਹੀ ਜੰਮਣ ਮਰਨ ਤੋਂ ਰਹਿਤ ਹੋਈਦਾ, ਤੇ ਜਿਹਦਾ ਪੂਰਾ ਗੁਰੂ ਨਹੀਂ ਅਧੂਰਾ ਹੈ, ਤੇ ਫਿਰ ਉਹ ਸ਼ੇਸ਼ ਪੂਰਾ ਕਿਵੇਂ ਹੋ ਸਕਦਾ? ਪੂਰੇ ਕਾ ਕੀ ਆ, ਸਭ ਕੁਛ ਪੂਰਾ ਹੁੰਦਾ, ਜਿਹਦੇ ਜਿਹੜਾ ਅਧੂਰਾ, ਗੁਰੂ ਏ ਅਧੂਰਾ ਹੈ, ਉਹਦਾ ਗਿਆਨ ਅਧੂਰਾ ਹੈ, ਉਹਦੇ ਸ਼ਿਸ਼ ਪੂਰੇ ਨਹੀਂ ਹੋ ਸਕਦੇ। ਇਸ ਕਰਕੇ ਪੂਰੇ ਗੁਰ ਕਾ ਸੁਣ ਉਪਦੇਸ਼, ਇਹ ਸਿੱਖ ਨੂੰ ਹੁਕਮ ਹੈ, ਜੇ ਉਪਦੇਸ਼ ਲੈਣਾ ਤਾਂ ਪੂਰੇ ਗੁਰੂ ਤੋਂ ਲੈ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਰ, ਪੂਰੇ ਸਤਿਗੁਰੂ ਦੀਆ ਦਿਖਾਏ। ਪੂਰਾ ਸਤਿਗੁਰੂ ਹਿਰਦੇ ਦੇ ਵਿੱਚੋਂ ਹੀ ਪਰਮੇਸ਼ਰ ਨੂੰ ਸਿਖਿਆਤਾਕਾਰ ਕਰਕੇ ਦਿਖਾ ਦਿੰਦਾ, ਪਰ ਪਹਿਲਾਂ ਸਿੱਖ ਨੂੰ ਨਾਮ ਧੰਨ ਦੇ ਨਾਲ ਜੋੜਦਾ। ਨਾਮ ਪਰਮੇਸ਼ਰ ਦਾ ਸਤਿਗੁਰੂ ਦੇ ਕੋਲ ਹੈ, ਤੋ ਇਸ ਕਰਕੇ ਪੂਰੇ ਸਤਿਗੁਰ ਦੀਆ ਦਿਖਾਏ, ਨਾਮ ਦੀ ਬਰਕਤ ਦੁਆਰਾ, ਗਿਆਨ ਦੁਆਰਾ, ਹਿਰਦੇ ਦੇ ਵਿੱਚੋਂ ਹੀ ਵਾਹਿਗੁਰੂ ਨੂੰ ਸਿਖਿਆਤਾਕਾਰ ਕਰਕੇ ਜਗਿਆਸੂ ਨੂੰ ਦਿਖਾ ਦਿੱਤਾ ਹੈ।
ਆਪਣੇ ਸਤਿਗੁਰ ਕੋ ਸਾਧ ਬਲ ਜਾਏ,
ਇਹੋ ਜਿਹੇ ਸਤਿਗੁਰੂ ਤੋਂ ਜਿਨ੍ਹਾਂ ਨੇ ਹਿਰਦੇ ਵਿੱਚੋਂ ਹੀ ਪਰਮਾਤਮਾ ਪ੍ਰਗਟ ਕਰਕੇ ਵਿਖਾ ਦਿੱਤਾ, ਆਸਖਿਆਤਾਕਾਰ ਸੀ ਸਿਖਿਆਤਾਕਾਰ ਕਰਕੇ ਦਿਖਾ ਦਿੱਤਾ, ਮੇਰੇ ਆਪਣੇ ਸਰੂਪ ਦੀ ਲਖਤਾ ਕਰਾ ਦਿੱਤੀ ਜਗਿਆਸੂ ਕਹਿੰਦਾ। ਜਗਿਆਸੂ ਨੂੰ ਜੋ ਪਰਮੇਸ਼ਰ ਵਾਹਿਗੁਰੂ ਦਾ ਬੜੀ ਭਾਰੀ ਇੱਛਾ ਰੱਖ ਕੇ ਖੋਜ ਦੇ ਵਿੱਚ ਸੀ, ਤੇ ਉਹ ਆਪਣੇ ਸਤਿਗੁਰੂ ਨੇ ਕਹਿੰਦੇ ਜਦੋਂ ਹਿਰਦੇ ਚੋਂ ਦਿਖਾ ਦਿੱਤਾ ਆਪਣੇ ਸਤਿਗੁਰ ਕੋ ਸਦਬਲ ਜਾਈ, ਫਿਰ ਜਗਿਆਸੂ ਸਦਾ ਹਮੇਸ਼ਾ ਹੀ ਬਲ ਜਾਈ ਬਲਿਹਾਰ ਬਲਿਹਾਰ ਕੁਰਬਾਨ ਜਾਂਦਾ ਹੈ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਬਾਤ। ਇਹ ਆਪਣੇ ਸਤਿਗੁਰ ਕੋ ਵੱਲ ਜਾਈ, ਆਪਣੇ ਗੁਰੂ ਤੋਂ ਸਦਾਈ ਬਰਿਹਾਰ ਜਾਈਦਾ ਹੈ।
ਗੁਰ ਕਿਰਪਾ ਤੇ ਹਰ ਮਨ ਵਸਾਏ,
ਗੁਰੂ ਦੀ ਕਿਰਪਾ ਦੇ ਨਾਲ ਹਰੀ ਪਰਮੇਸ਼ਵਰ ਵਾਹਿਗੁਰੂ ਦਾ ਨਾਮ, ਇਹ ਜਿਹੜਾ ਅਮੋਲਕ ਰਤਨ ਹੈ, ਅਮੋਲਕ ਧਨ ਹੈ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਗੁਰੂ ਦੀ ਕਿਰਪਾ ਦੇ ਨਾਲ ਹਰੀ ਪਰਮੇਸ਼ਵਰ ਵਾਹਿਗੁਰੂ ਮਨ ਦੇ ਵਿਚ ਵਸ ਜਾਂਦਾ ਹੈ। ਮਨ ਦੇ ਵਿਚ ਵਸਣਾ ਹੋਰ ਬਾਤ ਹੈ, ਰਸਨਾ ਤੇ ਆਉਣਾ ਹੋਰ ਬਾਤ। ਮਨ ਦੇ ਵਿਚ ਜਦੋਂ ਵਸ ਗਿਆ ਫਿਰ ਕਦੇ ਬਿਥ ਨਹੀਂ ਪਏਗੀ, ਹਾਲੇ ਮਨ ਵਿਚ ਨਹੀਂ ਵਸਿਆ, ਇਸ ਕਰਕੇ ਜਗਿਆਸੂ ਦੀ ਬਿਥ ਪੈ ਜਾਂਦੀ ਹੈ। ਸਿਮਰਨ ਕਰਦਾ ਫਿਰ ਭੁੱਲ ਜਾਂਦਾ, ਤੇ ਇਸ ਪ੍ਰਕਾਰ ਫਿਰ ਮਨ ਦੇ ਵਿਚ ਵਸ ਜਾਂਦਾ ਹੈ।
ਹੇ ਧਨਵੰਤ ਹਰ ਨਾਮ ਲਿਵ ਲਾਏ,
ਕਹਿੰਦੇ ਅਸਲੀ ਧਨ ਵਾਲੇ ਉਹ ਹਨ, ਅਸਲੀ ਸ਼ਾਹੂਕਾਰ ਉਹ ਹਨ, ਉਹ ਹਰੀ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਵਿਚ ਜਿਨ੍ਹਾਂ ਦੀ ਲਿਵ ਲੱਗੀ। ਜਿਹੜਾ ਲਿਵ ਸ਼ਬਦ ਹੈ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਦੋਂ ਦਰਸ਼ਨ ਕਰੋਗੇ ਪਾਠ ਰੂਪ ਵਿਚ, ਮਹਾਰਾਜ ਸਾਹਿਬ ਨੇ ਜਪਜੀ ਸਾਹਿਬ ਦੇ ਮੁੱਢ ਵਿਚ ਵਰਤੇ ਹੈ, ਜੇ ਲਾਏ ਰਹਾਂ ਲਿਵ ਧਾਰ। ਲਿਵ ਸ਼ਬਦ, ਲਿਵ ਦਾ ਅਰਥ ਸਾਧ ਸਿੰਘ ਜੀ ਬਿਰਤੀ ਹੈ, ਉਸ ਵਾਹਿਗੁਰੂ ਵਿਚ ਜਦੋਂ ਅੰਤਸ਼ਕਰਨ ਦੀ ਬਿਰਤੀ ਇਕਾਗਰ ਹੋ ਜਾਏ ਤੇ ਇਕਾਗਰ ਹੋ ਕੇ ਇੱਕ ਸ਼ਬਦ ਦੇ ਨਾਲ ਜੁੜ ਜਾਏ, ਇਹਨੂੰ ਲਿਵ ਕਹਿੰਦੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜੋਂ ਕਿਆ ਕਰੇ ਵਿਚਾਰੀਆ, ਤੁਝ ਵਾਹ ਸਮਰਥ ਕੋ ਨਾਹੀ ਕਿਰਪਾ ਕਰਨ ਵਾਰੀ, ਇਸ ਨੂੰ ਹੋਰ ਥਾਉ ਨਾਹੀ ਸਬਦ ਲਕਸ਼ ਵਾਰੀ, ਕਹਿ ਨਾਨਕ ਲਿਵੈ ਵਾਜੋਂ ਕਿਆ ਕਰੇ ਵਿਚਾਰੀ। ਉਸ ਵਾਹਿਗੁਰੂ ਪਰਮੇਸ਼ਵਰ ਦੀ ਮਨ ਦੀ ਇਕਾਗਰਤਾ, ਅੰਤਸ਼ਕਰਨ ਦੀ ਇਕਾਗਰਤਾ ਰੂਪ ਬਿਰਤੀ ਨਾਮ ਦੇ ਵਿਚ ਲੱਗ ਜਾਣੀ, ਤੇ ਇਸ ਇਕਾਗਰਤਾ ਰੂਪ ਬਿਰਤੀ ਨੂੰ ਲਿਵ ਕਿਹਾ ਜਾਂਦਾ ਹੈ। ਇਹ ਵਾਹਿਗੁਰੂ ਵਿਚ ਬਿਰਤੀ ਲੱਗ ਜਾਣੀ, ਕਹਿੰਦੇ ਸੇ ਧਨਵੰਤ, ਉਹ ਅਸਲੀ ਧਨ ਵਾਲੇ ਹੋ ਗਏ ਜਿਹਦੀ ਲਿਵ ਜੁੜ ਗਈ। ਤੇ ਲਿਵ ਜਿਹੜੀ ਹੈ, ਜਦੋਂ ਮਨੁੱਖ ਮਾਤਾ ਦੇ ਉਦਰ ਵਿਚ ਸੀ ਉਸ ਵੇਲੇ ਇਹਦੀ ਲਿਵ ਜੁੜੀ ਹੋਈ ਸੀ, ਯਾਨੀ ਇਹ ਕਹੋ ਵੀ ਲਿਵ ਲੱਗੀ ਹੋਈ ਸੀ। ਇਹ ਟੁੱਟੀ ਕਿਵੇਂ? ਜਿਸ ਵੇਲੇ ਮਾਤਾ ਦੇ ਉਦਰ ਤੋਂ ਬਾਹਰ ਆਇਆ, ਸਭ ਤੋਂ ਪਹਿਲਾਂ ਕੰਮ ਹੀ ਇਹ ਹੋਇਆ ਵੀ ਲਿਵ ਛੁੱਟ ਗਈ, ਪਹਿਲਾਂ ਲਿਵੇ ਛੁੱਟੀ। ਪਰਮਾਤਮਾ ਦੇ ਨਾਲ ਜਿੰਨਾ ਚਿਰ ਜੁੜਿਆ ਉਨਾ ਚਿਰ ਸੰਸਾਰ ਨਾਲ ਟੁੱਟਿਆ ਹੋਇਆ। ਜਦੋਂ ਸੰਸਾਰ ਨਾਲ ਜੁੜਦਾ ਉਦੋਂ ਰੱਬ ਨਾਲ ਟੁੱਟ ਜਾਂਦਾ, ਜਦੋਂ ਰੱਬ ਨਾਲ ਜੁੜਦਾ ਸੰਸਾਰ ਨਾਲ ਟੁੱਟ ਜਾਂਦਾ। ਮਾਤਾ ਦੇ ਉਦਰ ਵਿਚ ਇਹ ਸੰਸਾਰ ਨਾਲ ਟੁੱਟਿਆ ਹੋਇਆ ਸੀ, ਹੋਰ ਤਾਂ ਹੋਰ ਬਿਰਤੀ ਕਰਕੇ ਇਹ ਆਪਣੀ ਮਾਂ ਨਾਲੋਂ ਵੀ ਟੁੱਟਿਆ ਹੋਇਆ ਸੀ, ਜਿਹਦੇ ਗਰਭ ਵਿਚ ਪਲ ਰਿਹਾ ਉਹਦੇ ਨਾਲ ਵੀ ਨਹੀਂ ਸੀ ਜੁੜਿਆ, ਜਿਸਮ ਜੁੜਿਆ ਸੀ ਪਰ ਇਹਦੀ ਬਿਰਤੀ ਨਹੀਂ ਸੀ ਜੁੜੀ ਹੋਈ ਮਾਂ ਨਾਲ। ਉਹ ਜੁੜੀ ਹੋਈ ਸੀ ਜਿਹੜਾ ਸਾਰਿਆਂ ਦਾ ਮਾਂ ਪਿਓ ਆਪ ਹੈ, ਸਭਨਾ ਕਾ ਮਾਂ ਪਿਓ ਆਪ ਹੈ, ਉਹ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਸੀ। ਗਰਭ ਕੁੰਡ ਮੈਂ ਪੁਰਤ ਤਪ ਕਰ ਸਾ ਸਾ ਸਿਮਰਤ ਪ੍ਰਵਰਿਤੇ, ਮਾਤਾ ਦੇ ਹਰ ਸਾਹ ਦੇ ਨਾਲ, ਮਾਤਾ ਦੀ ਹਰ ਧੜਕਣ ਦੇ ਨਾਲ ਮਾਤਾ ਦੇ ਉਦਰ ਵਿਚ ਇਹ ਨਾਮ ਜਪ ਰਿਹਾ ਸੀ। ਵਿਚੋਂ ਗਰਭ ਹੈ ਨਿਕਲ ਆਇਆ, ਲਾਗਤ ਪਵਨ ਖਸਮ ਵਿਸਰ ਆਇਆ, ਇਹ ਸੰਸਾਰ ਦੀ ਹਵਾ ਵਿਚ ਪਤਾ ਨਹੀਂ ਐਸੀ ਕੀ ਸ਼ਕਤੀ ਹੈ, ਇਹ ਗਰਭ ਤੋਂ ਬਾਹਰ ਸੰਸਾਰ ਦੀ ਹਵਾ ਲੱਗਣ ਦੀ ਦੇਰ ਸੀ, ਉਸੇ ਵੇਲੇ ਰੱਬ ਭੁੱਲ ਜਾਂਦਾ। ਇਹ ਵੀ ਦਿੰਦੇ ਹਾਂ, ਜਦੋਂ ਕੋਈ ਬੱਚਾ ਤੁਹਾਤੋਂ ਬਾਹਰ ਹੋ ਜਾਵੇ, ਪਰਿਵਾਰ ਦੀ ਗੱਲ ਨਾ ਮੰਨੇ, ਮਾਤਾ ਪਿਤਾ ਦੀ ਨਾ ਮੰਨੇ, ਉਹਨੂੰ ਬੱਚੇ ਨੂੰ ਕਹਿੰਦੇ ਹੋ ਤੇਰੀ ਹਵਾ ਖਰਾਬ ਹੋ ਗਈ, ਤੈਨੂੰ ਹੁਣ ਬਾਹਰ ਦੀ ਹਵਾ ਲੱਗ ਗਈ, ਇਹ ਉਧਰ ਆਪਣੇ ਮੁਲਕ ਵਿਚ, ਜੇ ਕੋਈ ਇਧਰੋਂ ਜਾਣ ਵਾਲਾ ਕੋਈ ਹੰਕਾਰ ਦੀਆਂ ਗੱਲਾਂ ਕਰੇ ਤੇ ਉਹਨਾਂ ਨੂੰ ਨੀਵਾਂ ਦਿਖਾਉਣ ਦੀ ਗੱਲ ਕਰੇ, ਉਹ ਕਹਿੰਦੇ ਵੀ ਤੇਰੇ ਵੱਸ ਦੀ ਗੱਲ ਨਹੀਂ, ਤੈਨੂੰ ਬਾਹਰ ਦੀ ਹਵਾ ਲੱਗੀ ਹੋਈ ਹੈ। ਬਾਹਰ ਦੀ ਹਵਾ ਐਸੀ ਹੈ ਕਿ ਮਾਤਾ ਦੇ ਉਦਰ ਵਿੱਚ ਲਿਵ ਲੱਗੀ ਹੈ, ਜਦੋਂ ਸੰਸਾਰ ਵਿੱਚ ਪ੍ਰਗਟ ਹੋ ਉਸੇ ਛਿਣ ਪਰਮਾਤਮਾ ਵਿਸਰ ਗਏ। ਮਹਾਰਾਜ ਕਹਿੰਦੇ ਤੈਨੂੰ ਉਹ ਦਿਨ ਕਦੇ ਯਾਦ ਨਹੀਂ ਹੈ, ਮੁੱਖ ਤਲੈ ਪੈਰ ਉਪਰੋ ਬਸੰਦਰੋ ਉਹ ਦੜੇ ਥਾਏ ਨਾਨਕ ਸੋਧਣੀ ਕਿਉਂ ਸਾਰੇ। ਉਦਰੇ ਜਿਸ ਦੇ ਨਾਲ ਜਿਹਦਾ ਨਾਮ ਲੈ ਕੇ ਉੱਥੇ ਤੂੰ ਗਰਭ ਦੇ ਵਿੱਚ ਤੇਰੀ ਰਕਸ਼ਾ ਹੋ ਰਹੀ ਸੀ, ਉਹ ਨਾਮ ਦੀਆਂ ਬਰਕਤਾਂ ਸੀ, ਨਾਮ ਜਪ ਰਿਹਾ ਸੀ ਉਸ ਵੇਲੇ। ਤੇ ਜਿਸ ਵੇਲੇ ਗਰਭ ਦੇ ਵਿੱਚ ਨਾਮ ਜਪ ਰਿਹਾ ਸੀ ਉਦੋਂ ਇਹਦੀ ਲਿਵ ਲੱਗੀ ਹੋਈ ਸੀ, ਲਿਵ ਇੱਕ ਛਿਣ ਮਾਤਰ ਨਹੀਂ ਸੀ ਟੁੱਟਦੀ ਤੇ ਹੁਣ ਜੋੜੀ ਨਹੀਂ ਜੁੜਦੀ, ਉਮਰਾਂ ਬੀਤਦਾਂ ਜਾਂਦੀਆਂ ਨੇ, ਮੌਤ ਦੇ ਕਿਨਾਰੇ ਤੱਕ ਪਹੁੰਚੇ ਹੋਏ ਆ, ਪਤਾ ਨਹੀਂ ਕਿਸ ਛਿਣ ਆ ਜਾਣੀ ਆ, ਪਰ ਲਿਵ ਜੁੜ ਨਹੀਂ ਰਹੀ। ਬੜਾ ਲੋਕ ਯਤਨ ਕਰਦੇ ਆ ਮੇਰੀ ਲਿਵ ਲੱਗ ਜਾਏ, ਗੁਰਬਾਣੀ ਜਦੋਂ ਸੁਣਦੇ ਆ ਉਦਾਸੀ ਆਉਂਦੀ ਆ, ਸਾਚੀ ਲਿਵੇ ਮੈਂ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਵਾਜੋ। ਕਿਆ ਇਹ ਟੁੱਟੀ ਹੋਈ ਜੁੜ ਵੀ ਸਕਦੀ ਹੈ ਜਾਂ ਸਾਰੀ ਜ਼ਿੰਦਗੀ ਇਹ ਟੁੱਟੀ ਹੀ ਰਹੇਗੀ, ਇਹ ਵੀ ਸਵਾਲ ਹੈ ਸਾਹਮਣੇ। ਮਹਾਰਾਜ ਕਹਿੰਦੇ ਇਹਦੇ ਚ ਦੋ ਗੱਲਾਂ ਹਨ, ਇੱਕ ਤਾਂ ਟੁੱਟਿਆਂ ਨੂੰ ਜੋੜਨ ਵਾਲੀ ਬਰਕਤ ਪਰਮੇਸ਼ਰ ਵਿੱਚ ਹੈ, ਤੂੰ ਆਪਣੀ ਹੰਗਤਾ ਤਿਆਗ ਦੇ ਕਿ ਮੈਂ ਲਿਵ ਜੋੜ ਲਵਾਂਗਾ, ਇੱਕ ਤਾਂ ਇਹ ਹੰਗਤਾ ਤੋਂ ਪਰੇ ਹੋ। ਟੂਟੀ ਗਾਂਡਣ ਹਾਰ ਗੋਪਾਲ, ਇਹ ਟੁੱਟੀ ਨੂੰ ਗੰਢਣ ਵਾਲਾ ਪਰਮੇਸ਼ਰ ਹੈ, ਤੂੰ ਇਹ ਅਰਦਾਸ ਕਰ ਮਹਾਰਾਜ, ਇਹ ਜੋੜ ਲੈ ਤੂੰ ਆਪਣੇ ਨਾਲ, ਮੇਰੀ ਲਿਵ ਤੂੰ ਜੋੜ, ਮੈਂ ਨਹੀਂ ਜੋੜ ਸਕਦਾ, ਮੇਰੇ ਕੋਈ ਵਸ ਦੀ ਵਸ ਨਹੀਂ। ਜਦੋਂ ਨਿਮਾਣੇ ਨਿਤਾਣੇ ਹੋ ਕੇ ਉਹਦੇ ਦਰ ਤੇ ਢਹਿ ਪਵਾਂਗੇ ਨਾ, ਫਿਰ ਸਰਨ ਪਰੇ ਕੀ ਰਾਖ ਦਿਆਲਾ, ਫਿਰ ਉਹਨੂੰ ਕੁਛ ਸਰਨ ਪਰੇ ਦੀ ਲੱਜਾ ਹੈ, ਬਹੁਤ ਲੱਜਾ ਹੈ। ਤੇ ਦੂਸਰੀ, ਜੇ ਟੁੱਟੇ ਤਾਂ ਲਿਹੋ ਸਾਂਠ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਟੁੱਟ ਜਾਂਦੀਆਂ ਤੇ ਉਹਨਾਂ ਨੂੰ ਜੋੜਨ ਦੇ ਬੜੇ ਸਾਧਨ, ਪਰ ਕਈ ਤਾਂ ਐਸੇ ਕੈਮੀਕਲ ਜੋੜਨ ਵਾਲੇ ਵੇਖੇ ਗਏ ਹੈ, ਲੋਹਾ ਜਿੱਥੋਂ ਟੁੱਟ ਜਾਏ, ਜਿਸ ਥਾਂ ਤੋਂ ਕੋਈ ਹੋਰ ਕਈ ਤਰ੍ਹਾਂ ਦੇ ਪਦਾਰਥ ਟੁੱਟ ਜਾਣ, ਉਹ ਜੋੜਨ ਵਾਲਾ ਪਦਾਰਥ ਇੰਨਾ ਸਖ਼ਤ ਹੈ ਕਿ ਉੱਥੋਂ ਨਹੀਂ ਟੁੱਟਦਾ ਦੁਬਾਰੇ, ਹੋਰ ਥਾਂ ਤੇ ਬੰਦ ਟੁੱਟ ਜਾਏ। ਇਸੇ ਤਰ੍ਹਾਂ ਟੁੱਟਿਆਂ ਨੂੰ ਜੋੜਨ ਦੀ ਮਰਿਆਦਾ ਵੀ ਸੰਸਾਰ ਚ, ਸੰਸਾਰੀ ਪਦਾਰਥ ਟੁੱਟ ਗਏ। ਇਸੇ ਤਰ੍ਹਾਂ ਜੇ ਲਿਵ ਟੁੱਟ ਗਈ ਤਾਂ ਜੋੜਨ ਦੇ ਸਾਧਨ ਮੌਜੂਦ ਹਨ, ਪਰ ਇਹ ਲਿਵ ਜੋੜਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਸੋਚਣੀ ਪਏਗੀ, ਉਹਦੀ ਖੋਜ ਜ਼ਰੂਰ ਕਰਨੀ ਪਏਗੀ ਕਿ ਗਰਭ ਵਿੱਚ ਇਹ ਲਿਵ ਕਿਉਂ ਨਹੀਂ ਸੀ ਟੁੱਟਦੀ ਤੇ ਹੁਣ ਜੁੜਦੀ ਕਿਉਂ ਨਹੀਂ। ਇਹ ਗੱਲ ਬਹੁਤ ਮਹੱਤਵਪੂਰਨ ਹੈ। ਜਦੋਂ ਅਸੀਂ ਇਸਦੀ ਖੋਜ ਕਰਾਂਗੇ, ਸਿੱਟੇ ਤੇ ਪਹੁੰਚਾਂਗੇ, ਤਾਂ ਲਿਵ ਨੂੰ ਜੋੜਨ ਦਾ ਤਰੀਕਾ ਸਾਡੇ ਹੱਥ ਆ ਜਾਏਗਾ। ਉਹ ਕਿਵੇਂ ਹੈ? ਮਾਤਾ ਦੇ ਉਦਰ ਵਿੱਚ ਮਨੁੱਖ ਦੇ ਕੋਲ ਅੱਖਾਂ ਸਨ, ਪਰ ਇਹਨਾਂ ਨਾਲ ਦੇਖਦਾ ਨਹੀਂ ਸੀ, ਇਹ ਤਾਂ ਅਟਲ ਸੱਚਾਈ ਹੈ ਨਾ। ਇਹਨਾਂ ਅੱਖਾਂ ਦੇ ਨਾਲ ਸੰਸਾਰ ਦੀ ਕੋਈ ਵੀ ਚੀਜ਼ ਨਹੀਂ ਸੀ ਵੇਖਦਾ, ਇੱਥੋਂ ਤੱਕ ਕਿ ਆਪਣੀ ਮਾਂ ਦਾ ਚਿਹਰਾ ਵੀ ਨਹੀਂ ਸੀ ਦੇਖਦਾ, ਅੱਖਾਂ ਸੀ ਕੋਲ ਦੇਖਦਾ ਨਹੀਂ, ਤੇ ਕੰਨ ਸੀ ਕੋਲ ਸੰਸਾਰ ਦੀ ਕੋਈ ਆਵਾਜ਼, ਇਹਦੀ ਮਾਂ ਦੀ ਆਵਾਜ਼ ਵੀ ਇਹਦੇ ਕੰਨਾਂ ਤੱਕ ਨਹੀਂ ਸੀ ਪਹੁੰਚਦੀ। ਤੀਸਰਾ, ਜੀਵ ਇਹਦੇ ਕੋਲ ਸੀ ਪਰ ਇਸ ਜੀਵ ਨਾਲ ਕੋਈ ਸ਼ਬਦ ਨਹੀਂ ਸੀ ਬੋਲਦਾ। ਇਹ ਤਿੰਨ ਚੀਜ਼ਾਂ ਸਨ, ਅੱਖਾਂ ਕੋਲ ਸੀ ਦੇਖਦਾ ਨਹੀਂ ਸੀ, ਕੰਨ ਕੋਲ ਸੀ ਸੁਣਦਾ ਨਹੀਂ ਸੀ, ਜੀਭ ਕੋਲ ਸੀ ਬੋਲਦਾ ਨਹੀਂ ਸੀ। ਹੋਰ ਫਿਰ ਲਿਵ ਲਾਉਣ ਦੀ ਯੋਗਤੀ ਹੋਰ ਹੈ ਕਿਹੜੀ ਇਹ ਤੋਂ ਬਿਨਾਂ? ਜਿਸ ਵੇਲੇ ਮਨੁੱਖ ਲਿਵ ਜੋੜਨ ਦੇ ਸਾਧਨ ਵਿੱਚ ਬੈਠੇਗਾ, ਇਹਨਾਂ ਨੇਤਰਾਂ ਦੇ ਨਾਲ ਸੰਸਾਰ ਦੀ ਕੋਈ ਪਦਾਰਥ ਨਾ ਦਿਸਦਾ ਉੱਥੇ, ਸਾਧਨਾਂ ਚ ਬੈਠਾ, ਕੰਨਾਂ ਦੇ ਨਾਲ ਕੋਈ ਸੰਸਾਰ ਦੀ ਆਵਾਜ਼ ਨਾ ਪੈਂਦੀ ਹੋਵੇ ਤੇ ਜੀਵ ਦੇ ਨਾਲ ਕੋਈ ਸ਼ਬਦ ਨਾ ਬੋਲਦਾ ਹੋਵੇ ਸੰਸਾਰੀ, ਇਹ ਫਿਰ ਅੰਤਰਮੁਖ ਅੰਦਰ ਨੂੰ ਜਾ ਰਿਹਾ ਹੈ ਆਪਣੇ ਸਵਾਸਾਂ ਦੀ ਡੋਰੀ ਨੂੰ ਪਕੜ ਕੇ ਤੇ ਖਿਆਲਾਂ ਦੇ ਉੱਤੇ ਆਪਣਾ ਧਿਆਨ ਜੋੜ ਰਿਹਾ ਹੈ ਕਿ ਹੁਣ ਇਹ ਇੰਦਰੀਆਂ ਦੁਆਰਾ ਤਾਂ ਮੈਂ ਬਾਹਰ ਨਹੀਂ ਜੁੜਿਆ ਹੋਇਆ, ਤਾਂ ਮੇਰੇ ਅੰਦਰ ਦਾ ਸੰਕਲਪ ਇਹ ਸੰਸਾਰ ਦੇ ਪਦਾਰਥਾਂ ਨਾਲ ਨਾ ਜੁੜ ਜਾਏ ਤੇ ਜਿੱਥੋਂ ਅੰਤਸ਼ਕਰਨ ਵਿੱਚੋਂ ਜਿੱਥੇ ਅੰਦਰ ਤੋਂ ਕੋਈ ਐਸੀ ਜਗ੍ਹਾ ਹੈ ਜ਼ਰੂਰ ਜਿੱਥੋਂ ਇਹ ਸੰਕਲਪ ਜਨਮ ਲੈਂਦੇ ਹਨ, ਬਸ ਧਿਆਨ ਉੱਥੇ ਲੈ ਕੇ ਜਾਣਾ ਹੋਏਗਾ ਜਿੱਥੋਂ ਸੰਕਲਪ ਪੈਦਾ ਹੁੰਦੇ, ਨਾਮ ਨੂੰ ਉੱਥੇ ਜਾ ਕੇ ਟਿਕਾਉਣਾ ਹੋਏਗਾ ਜਿੱਥੋਂ ਸੰਕਲਪ ਪੈਦਾ ਹੁੰਦਾ ਹੈ। ਜਦੋਂ ਨਾਮ ਸੰਕਲਪ ਦਾ ਰੂਪ ਹੋ ਜਾਏ ਤੇ ਸੰਕਲਪ ਨਾਮ ਦਾ ਰੂਪ ਹੋ ਜਾਏ, ਕੀ ਮਜ਼ਾਲ ਹੈ ਕਿ ਫਿਰ ਲਿਵ ਨਾ ਲੱਗੇ, ਲਿਵ ਲੱਗੇਗੀ। ਭਾਵੇਂ ਮੈਂ ਹਾਂ, ਤੁਸੀਂ ਹੋ, ਦੂਜਾ ਤੀਜਾ ਕੋਈ ਵੀ ਹੈ, ਇਹ ਗੁਰੂ ਦੇ ਉਪਦੇਸ਼ ਤੇ ਅਮਲ ਕਰਨ ਦੇ ਨਾਲ ਹੀ ਲਿਵ ਲੱਗੇਗੀ। ਲਿਵ ਲਗਾਉਣ ਵਾਸਤੇ 24 ਘੰਟਿਆਂ ਚ 2-2.5 ਘੰਟੇ ਸਾਨੂੰ ਕੱਢਣੇ ਪੈਣਗੇ, ਜਿਹਦੇ ਵਿੱਚ ਹੋਰ ਕੋਈ ਕੰਮ ਨਹੀਂ ਕਰਨਾ, ਕੇਵਲ ਲਿਵ ਜੋੜਨ ਦਾ ਕੰਮ ਕਰਨਾ ਹੈ। ਤੇ ਦੂਸਰਾ ਭਾਵੇਂ ਕਹੇ ਵੀ ਇਹਦੀ ਸਮਾਧੀ ਲੱਗੀ, ਅੱਖਾਂ ਬੰਦ ਕੀਤੀਆਂ, ਤੁਹਾਨੂੰ ਪਤਾ ਹੋਊਗਾ ਵੀ ਸਮਾਧੀ ਸੁਮਧੀ ਕੋਈ ਨਹੀਂ ਅਜੇ ਲੱਗ ਰਹੀ, ਅਜੇ ਤਾਂ ਯਤਨ ਹੋ ਰਿਹਾ ਸਮਾਧੀ ਲਾਉਣ ਦਾ। ਜਿਉਂ ਜਿਉਂ ਮਨ ਦੀ ਮੈਲ ਦੂਰ ਹੋਏਗੀ, ਜਿਉਂ ਜਿਉਂ ਪਵਿੱਤਰਤਾ ਹੋਗੀ, ਤਿਉਂ ਤਿਉਂ ਲਿਵ ਜੁੜਦੀ ਜਾਏਗੀ। ਇਸ ਕਰਕੇ ਕਹਿੰਦੇ ਸੇਹ ਧਨਵੰਤ ਹਰ ਨਾਮ ਲਿਵ ਲਾਏ, ਉਹ ਵੱਡੇ ਧਨ ਵਾਲੇ ਹਨ ਜਿਨ੍ਹਾਂ ਦੀ ਲਿਵ ਲੱਗ ਗਈ ਹੈ।
ਗੁਰਪੂਰਾ ਹਰ ਧਨ ਪ੍ਰਗਟਿਆ, ਹਰ ਕਿਰਪਾ ਤੇ ਵਸੈ ਮਨ ਆਏ।
ਪੂਰੇ ਗੁਰੂ ਦੀਆਂ ਬੜੀਆਂ ਬਰਕਤਾਂ ਨੇ ਪਾਈ। ਗੁਰਪੂਰੇ ਹਰ ਧਨ ਪ੍ਰਗਟਿਆ, ਪੂਰੇ ਗੁਰੂ ਨੇ ਨਾਮ ਰੂਪੀ ਧਨ ਦੁਆਰਾ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਇਹ ਪ੍ਰਕਾਸ਼ ਸ਼ਬਦ ਦੇ ਅੰਦਰ ਦੋ ਪਦ ਜਿਹੜੇ ਨੇ, ਦੋਨੇ ਵੱਖਰਾ ਵੱਖਰਾ ਅਰਥ ਦਿੰਦੇ ਨੇ। ਪਰ ਸ਼ਬਦ ਹੈ ਜਿਹੜਾ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਜਿਹੜਾ ਕਾਸ ਸ਼ਬਦ ਹੈ, ਕਾਸ ਇਹ ਫਾਰਸੀ ਦਾ ਹੈ। ਇਹ ਕਾਸ ਫਾਰਸੀ ਵਿੱਚ ਕਹਿੰਦੇ ਨੇ ਚਾਨਣੇ ਨੂੰ, ਤੇ ਪਰ ਸੰਸਕ੍ਰਿਤ ਦੇ ਵਿੱਚ ਵਿਸ਼ੇਸ਼ ਨੂੰ ਕਹਿੰਦੇ ਨੇ। ਅਰਥ ਬਣਿਆ ਵਿਸ਼ੇਸ਼ ਕਰਕੇ ਚਾਨਣਾ, ਵਿਸ਼ੇਸ਼ ਕਰਕੇ ਚਾਨਣਾ ਕਹਦਾ ਗਿਆਨ ਦਾ। ਇਸ ਕਰਕੇ ਗੁਰਪੂਰੇ ਹਰ ਧਨ ਪ੍ਰਗਟਿਆ, ਗੁਰੂ ਨੇ ਨਾਮ ਦੇ ਕੇ ਸਿੱਖ ਨੂੰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਜਿਹੜਾ ਵਿਸ਼ੇਸ਼ ਹੈ। ਹਰ ਕਿਰਪਾ ਤੇ ਵਸੈ ਮਨ ਆਏ, ਹਰੀ ਸਰੂਪ ਸਤਿਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਦਾ ਨਾਮ ਹਿਰਦੇ ਦੇ ਵਿੱਚ ਵਸਿਆ, ਹਰ ਮੰਤਨ ਵਸਿਆ ਸੋਈ, ਜੈ ਜੈ ਕਾਰ ਕਰੇ ਸਭ ਕੁਝ, ਸਭ ਕੁਝ ਜੈ ਜੈਕਾਰਾਂ ਕਰਦਾ ਹੈ। ਫਿਰ
ਰਾਉ
ਸਤਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਆਪ ਗੁਣ ਕਾਟ ਗੁਣ ਹਿਰਦੈ ਸਮਾਏ।
ਕਹਿੰਦੇ ਨਾਮ ਦੀਆਂ ਬਰਕਤਾਂ, ਬਾਣੀ ਦੀਆਂ ਬਰਕਤਾਂ ਕੈਸੀਆਂ ਹਨ, ਇਹ ਔਗਣਾਂ ਨੂੰ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਕੱਟਦਾ ਹੈ। ਜਿਵੇਂ ਕਈ ਪਦਾਰਥ ਮੈਲ ਕੱਟਦੇ ਹਨ, ਆ ਸਾਬਣ ਜਿਹੜਾ ਇਹ ਵੀ ਕੱਟਦਾ, ਮੈਲ ਨੂੰ ਕੱਟ ਰਿਹਾ, ਕੱਪੜੇ ਚ ਪਈ ਮੈਲ ਨੂੰ ਉਹਦੀ ਕਾਟ ਸਾਬਣ ਦੇ ਕੋਲ ਸੁਧ ਹੋ ਜਾਂਦਾ। ਅਵਗੁਣ ਕਾਟ, ਜਿਹੜੇ ਸਾਡੇ ਹਿਰਦੇ ਚ ਗਲਤ ਫੁਰਨੇ ਫੁਰਦੇ ਹੈ, ਇਹ ਗੰਦੇ ਮਨ ਦੇ ਕਾਰਨ ਜਦੋਂ ਮਨ ਸ਼ੁੱਧ ਹੋ ਜਾਂਦਾ ਫਿਰ ਸ਼ੁੱਧ ਫੁਰਨੇ ਫੁਰਨਗੇ। ਜਦੋਂ ਮਨ ਗਲਤ ਹੈ, ਬੜੀ ਸਿੱਧੀ ਪੱਧਰੀ ਗੱਲ ਹੈ, ਜਿੰਨੀ ਦੇਰ ਤੱਕ ਸਾਡੇ ਮਕਾਨ ਦੇ ਵਿੱਚ, ਸਾਡੇ ਕਮਰੇ ਦੇ ਵਿੱਚ, ਕਿਸੇ ਨਾ ਕਿਸੇ ਖਲ ਖੁੰਜੇ ਦੇ ਅੰਦਰ ਕਿਤੇ ਗੰਦਗੀ ਪਈ ਹੈ, ਬਿਸਤਰਾ ਪਿਆ ਹੈ, ਉਨੀ ਦੇਰ ਤੱਕ ਗੰਦੀ ਬੋ ਆਏਗੀ। ਕੋਈ ਉਪਾਅ ਨਹੀਂ ਉਸ ਗੰਦੀ ਬੋ ਨੂੰ ਹਟਾਉਣ ਦਾ, ਤੇ ਜਿੰਨੀ ਦੇਰ ਤੱਕ ਉਹ ਗੰਧ ਉਥੋਂ ਸਾਫ਼ ਨਾ ਕਰ ਦਿੱਤਾ ਜਾਏ ਤੇ ਉਨੀ ਦੇਰ ਤੱਕ ਬੋ ਆਉਂਦੀ ਰਹਿੰਦੀ ਹੈ। ਤੇ ਇਸੇ ਤਰ੍ਹਾਂ ਗੰਦੀ ਵਾਸ਼ਨਾ ਉੱਠਣ ਦਾ ਕਾਰਨ ਕਿ ਕੋਈ ਅੰਦਰ ਗੰਦਾ ਟਿਕਿਆ ਹੋਇਆ ਹੈ। ਉਹਨੂੰ ਸਵੱਛ ਕਰਨ ਦਾ ਹੋਰ ਕੋਈ ਉਪਾਅ ਤਾਂ ਹੈ ਨਹੀਂ, ਸਿਮਰਨ ਕਰਨਾ ਹੀ ਉਸਦਾ ਉਪਾਅ ਹੈ। ਹਰੀ ਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਇਹ ਉਪਾਅ ਹੈ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਹੇ ਸਮਾਏ। ਇਹ ਉਪਾਅ ਹੈ, ਅਵਗੁਣ ਕਾਟ ਗੁਣ ਹਿਰਦੇ ਸਮਾਏ, ਔਗੁਣ ਨਾਮ ਘਟਦਾ ਜਾਏਗਾ ਤੇ ਗੁਣ ਜਿਹੜੇ ਹਨ ਉਹ ਹਿਰਦੇ ਚ ਵਸਦੇ ਜਾਣਗੇ ਹਨ। ਇਹ ਪਰਮੇਸ਼ਰ ਦੇ ਨਾਮ ਦੀਆਂ ਬਰਕਤਾਂ ਹਨ।
ਪੂਰੇ ਗੁਰ ਕੈ ਸਹਿਜ ਸੁਭਾਏ,
ਪੂਰੇ ਗੁਰੂ ਤੋਂ ਜਦੋਂ ਨਾਮ ਪ੍ਰਾਪਤ ਹੋ ਗਿਆ, ਸਹਿਜ ਸੁਭਾਏ ਸੁਤੇ ਸਿੱਧੀ ਨਾਮ ਹਿਰਦੇ ਚ ਵਸ ਜਾਂਦਾ। ਪੂਰੇ ਗੁਰੂ ਤੋਂ ਸਹਿਜ ਕੀ ਗਿਆਨ ਪ੍ਰਾਪਤ ਆ ਗਿਆ, ਉਸ ਗਿਆਨ ਦੀਆਂ ਵਰਕਤਾਂ ਕਰਕੇ ਇਹ ਸੁਭਾਏ ਸ੍ਰੇਸ਼ਟ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਤੇ ਇਸ ਪ੍ਰਕਾਰ ਫਿਰ ਪੂਰੇ ਗੁਰੂ ਦੀ ਵਡਿਆਈ ਕਹਿੰਦੇ ਹਨ।
ਪੂਰੇ ਗੁਰ ਕੀ ਸਾਚੀ ਬਾਣੀ,
ਕਹਿੰਦੇ ਪੂਰਾ ਜਿਹੜਾ ਗੁਰੂ ਹੈ, ਗੁਰੂ ਨਾਨਕ ਸਾਹਿਬ ਭਾਈ ਪੂਰੇ ਗੁਰੂ ਹਨ। ਤੇ ਆਪ ਪੂਰੇ ਨੂੰ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ ਜਿਹੜੀ ਹੈ ਇਹ ਵੀ ਪੂਰੀ ਹੈ। ਜਿਹੜਾ ਗਿਆਨ ਗੁਰੂ ਨਾਨਕ ਦੇ ਹਿਰਦੇ ਵਿੱਚ ਵਸਦਾ ਸੀ, ਜਦੋਂ ਗੁਰੂ ਨਾਨਕ ਦੇ ਹਿਰਦੇ ਚੋਂ ਸ਼ਬਦਾਂ ਦਾ ਰੂਪ ਧਾਰਨ ਕਰਕੇ, ਇੱਕ ਲਿਪੀ ਦਾ ਰੂਪ ਧਾਰਨ ਕਰਕੇ, ਇੱਕ ਭਾਸ਼ਾ ਦਾ ਰੂਪ ਧਾਰਨ ਕਰਕੇ ਇਹ ਬਾਣੀ ਪ੍ਰਗਟ ਹੋਈ, ਜਿਵੇਂ ਗੁਰੂ ਨਾਨਕ ਦਾ ਸਰੂਪ ਪ੍ਰਗਟ ਹੋਇਆ। ਭਾਈ ਗੁਰਦਾਸ ਨੇ ਉਸ ਪ੍ਰਗਟ ਹੋਣ ਦੀ ਬਾਤ ਲਿਖੀ, ਸਤਿਗੁਰ ਨਾਨਕ ਪ੍ਰਗਟਿਆ। ਜਿਵੇਂ ਗੁਰੂ ਨਾਨਕ ਪ੍ਰਗਟ ਹੋਇਆ, ਬਾਣੀ ਵੀ ਇਸੇ ਤਰ੍ਹਾਂ ਪ੍ਰਗਟ ਹੋਈ। ਇਹ ਗੁਰੂ ਨਾਨਕ ਦਾ ਸਰੀਰ ਤਾਂ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਉਹ ਸਰੀਰ ਪਲਿਆ ਤੇ ਪ੍ਰਗਟ ਹੋਇਆ ਸੰਸਾਰ ਨੇ ਦੇ। ਇਹ ਜਿਹੜੀ ਗੁਰਬਾਣੀ ਹੈ ਇਹ ਗੁਰੂ ਨਾਨਕ ਦੇ ਹਿਰਦੇ ਦੇ ਵਿੱਚੋਂ, ਗੁਰੂ ਨਾਨਕ ਦੇ ਅਨੁਭਵ ਖਜ਼ਾਨੇ ਦੇ ਵਿੱਚੋਂ ਤੇ ਪ੍ਰਗਟ ਹੋਣ ਵਾਸਤੇ ਹਿਰਦੇ ਚੋਂ ਉੱਠ ਕੇ ਰਸਨਾ ਤੇ ਆਈ। ਰਸਨਾ ਤੇ ਆ ਕੇ ਗੁਰਮੁਖੀ ਲਿਪੀ ਦਾ ਸਰੂਪ ਧਾਰਨ ਕੀਤਾ। ਫਿਰ ਉਹ ਸਿਆਹੀ ਤੇ ਕਾਗਜ਼ ਦੇ ਉੱਤੇ ਅੱਖਰਾਂ ਦੇ ਰੂਪ ਦੇ ਵਿੱਚ ਪ੍ਰਤੱਖ ਗੁਰਬਾਣੀ ਦੇ ਸ਼ਬਦ ਦਿਸਣ ਲੱਗੇ। ਅੱਖਰਾਂ ਦੇ ਵਿੱਚ ਇਹ ਤਾਂ ਸ਼ਕਤੀ ਹੈ, ਇਹ ਅੱਖਰ ਦਿਖਦੇ ਆ, ਅੱਖਰਾਂ ਦੇ ਜੋੜੇ ਸ਼ਬਦ ਦਿਸਦੇ ਆ। ਉਹਨਾਂ ਸ਼ਬਦਾਂ ਨੂੰ ਜਦੋਂ ਅੱਖਾਂ ਨਾਲ ਵੇਖ ਕੇ ਉਚਾਰਨ ਕਰੋਗੇ ਤਾਂ ਰਸਨਾ ਤੇ ਆਪ ਹੀ ਨਾ ਬਣੀ। ਤੇ ਗੁਰੂ ਨਾਨਕ ਦੇ ਹਿਰਦੇ ਚੋਂ ਪ੍ਰਗਟ ਹੋ ਕੇ ਰਸਨਾ ਤੇ ਆਈ ਸੀ, ਤੁਹਾਡੀਆਂ ਅੱਖਾਂ ਦੇ ਨਾਲ ਪੜਨ ਤੋਂ ਰਸਨਾ ਤੇ ਆਈ। ਥੋੜਾ ਜਿਹਾ ਸੰਸਾਰ ਵਾਲੇ ਪਾਸੇ ਤੋਂ ਅੰਦਰ ਨੂੰ ਜਾਣੀ ਹੈ ਨਾ ਬਾਣੀ, ਗੁਰੂ ਨਾਨਕ ਦੇ ਤਾਂ ਹਿਰਦੇ ਚੋਂ ਬਾਹਰ ਆਈ ਸੰਸਾਰ ਦੇ ਭਰੇ ਵਾਸਤੇ। ਜਦੋਂ ਇਹ ਬਾਣੀ ਪ੍ਰਗਟ ਅੱਖਰਾਂ ਦਾ ਰੂਪ ਧਾਰਨ ਕਰ ਲਿਆ ਤੇ ਬਾਣੀ ਦਾ ਅਸਲੀ ਸਰੂਪ ਤਾਂ ਜਿਹੜਾ ਹੈ ਉਹ ਗਿਆਨ ਸਰੂਪ ਹੈ। ਉਸ ਗਿਆਨ ਨੇ ਇਉਂ ਸਮਝੋ ਵੀ ਅੱਖਰਾਂ ਦਾ ਜਾਮਾ ਪਹਿਨਿਆ, ਅੱਖਰਾਂ ਦਾ ਭਾਸ਼ਾ ਦਾ ਲਿਬਾਸ ਪਹਿਨਿਆ ਹੋਇਆ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹ ਰੁਮਾਲੇ ਦਿੱਤੇ ਹੋਏ ਨੇ, ਬਸਤਰ ਦਿੱਤੇ ਹੋਏ ਆ, ਇਸੇ ਤਰ੍ਹਾਂ ਗੁਰਬਾਣੀ ਨੇ ਜਿਵੇਂ ਗੁਰੂ ਸਾਹਿਬ ਪੁਸ਼ਾਕ ਪਾਉਂਦੇ ਸੀ ਤੇ ਅਸੀਂ ਬਸਤਰਾਂ ਦੇ ਨਾਲ ਆਪਾਂ ਜਿਸਮ ਢਕਿਆ ਹੋਇਆ, ਤੇ ਗੁਰਬਾਣੀ ਦਾ ਸਰੂਪ ਹੈ ਜਿਹੜਾ ਉਹ ਅੱਖਰਾਂ ਦੇ ਵਿੱਚ ਢਕਿਆ ਹੋਇਆ ਹੈ, ਭਾਸ਼ਾ ਦੇ ਵਿੱਚ ਢਕਿਆ ਹੋਇਆ ਹੈ। ਗੁਰਬਾਣੀ ਕੀ ਹੈ? ਸਤ ਸਰੂਪ, ਸਤਿਗੁਰੂ ਕੀ ਬਾਣੀ ਸਤ ਸਰੂਪ ਹੈ। ਸਤ ਦਿਸਦਾ ਥੋੜੀ ਹੈ, ਗਿਆਨ ਦਿਸਣ ਵਾਲੀ ਚੀਜ਼ ਥੋੜੀ ਆ। ਗੁਰੂ ਨਾਨਕ ਦਾ ਸਰੀਰ ਦਿਸਦਾ ਸੀ, ਗੁਰੂ ਨਾਨਕ ਦਾ ਜਿਹੜਾ ਅਸਲੀ ਵਾਸਤਵ ਰੂਪ ਹੈ ਉਹਦੇ ਨੀ ਸੀ ਦਿਸਦਾ, ਸਾਡੀ ਆਤਮਾ ਤਾਂ ਨਹੀਂ ਦਿਸਦੀ ਜਿਸਮ ਦਿਸ ਰਿਹਾ। ਇਸ ਕਰਕੇ ਐਸੀ ਜਿਹੜੀ ਬਾਣੀ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਬਾਣੀ ਦੀ ਵਡਿਆਈ ਕਰਦੇ ਨੇ, ਕਹਿੰਦੇ ਪੂਰੇ ਗੁਰ ਤੇ ਸਾਚੀ ਬਾਣੀ। ਹਾਂ ਬੋਲੋ ਜੀ।
ਪੂਰੇ ਗੁਰ ਕੀ ਸਾਚੀ ਬਾਣੀ,
ਤੇ ਪੂਰੇ ਗੁਰੂ ਦੀ ਇਹ ਬਾਣੀ ਜਿਹੜੀ ਹੈ ਇਹ ਸੱਚੀ ਹੈ। ਪੂਰੇ ਗੁਰੂ ਨੇ ਸਹਿਜ ਗਿਆਨ ਪ੍ਰਗਟ ਕਿਵੇਂ ਕੀਤਾ? ਤੇ ਸੁਤੇ ਸਿੱਧ ਹੀ ਸ਼ਬਦਾਂ ਦੁਆਰਾ। ਤੇ ਉਹ ਸ਼ਬਦ ਜਿਹੜੇ ਨੇ ਉਹਨਾਂ ਦੇ ਅੰਦਰ ਬਾਣੀ ਦਾ ਆਪਣਾ ਸਰੂਪ ਹੈ। ਕੀ ਹੈ ਸਰੂਪ? ਵਾਸਤਵ ਸਰੂਪ ਗੁਰਬਾਣੀ ਦਾ ਕੀ ਹੈ? ਗਿਆਨ। ਗਿਆਨ ਰੂਪ ਹੋ ਕਰਕੇ ਬਾਣੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੱਖਰ ਅੱਖਰ ਦੇ ਵਿੱਚ ਸਮਾਈ ਹੋਏ ਪੂਰੇ ਗੁਰੂ ਕੀ ਸਾਚੀ ਬਾਣੀ, ਕਿਉਂਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਅਦ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ। ਬੜੇ ਲੋਕਾਂ ਨੇ ਰੀਸ ਕੀਤੀ ਜਦੋਂ ਗੁਰਬਾਣੀ ਪ੍ਰਗਟ ਹੋਈ ਨਾ, ਬਹੁਤ ਸਾਰੇ ਲੋਕਾਂ ਨੇ ਯਤਨ ਕੀਤੇ ਹਰਿਮੰਦਰ ਸਾਹਿਬ ਦੇ ਪ੍ਰਗਟ ਹੋਣ ਤੋਂ ਹਰਿਮੰਦਰ ਸਾਹਿਬ ਦੀਆਂ ਰੀਸਾਂ ਬੜੇ ਲੋਕਾਂ ਨੇ ਕੀਤੀਆਂ, ਪਰ ਨਹੀਂ ਹੋ ਸਕਦੀ ਡਿੱਟੇ ਸਭੇ ਥਾਲ ਨਹੀ ਤੁਦ ਜਿਹਾ, ਨਹੀਂ ਹੋ ਸਕਦਾ ਹਰਿਮੰਦਰ ਸਾਹਿਬ ਵਰਗਾ। ਤੇ ਇਸੇ ਤਰ੍ਹਾਂ ਗੁਰਬਾਣੀ ਵਰਗੀ ਕੋਈ ਬਾਣੀ ਸੰਸਾਰ ਦਾ ਬੰਦਾ ਨਹੀਂ ਪ੍ਰਗਟ ਕਰ ਸਕਦਾ। ਹਾਂ ਕੱਚ ਵਿੱਚ ਬੋਲ ਸਕਦੇ ਆ, ਸਤਿਗੁਰੂ ਕੀ ਰੀਸ ਹੈ ਹੋਰ ਕੱਚ ਵਿੱਚ ਬੋਲਦੇ, ਸਭ ਕੂੜੇ ਆਰ ਕੂੜੇ ਚੜ ਪਰੀਏ। ਤੇ ਪੂਰੇ ਗੁਰ ਕੀ ਸਾਚੀ ਬਾਣੀ, ਪੂਰੇ ਗੁਰੂ ਦੀ ਬਾਣੀ ਸੱਚੀ ਹੈ।
ਸੁਖ ਮਨ ਅੰਤਰ ਸਹਿਜ ਸਮਾਣੀ,
ਤੇ ਮਨ ਦੇ ਅੰਤਰ ਕਹੀਏ ਵਿੱਚ ਸਹਿਜ ਗਿਆਨ ਦਾ ਸੁਖ ਦੇਣ ਵਾਲੀ ਹੈ। ਤੇ ਇਸ ਬਾਣੀ ਦੇ ਅੰਦਰ ਸੁਖ ਵੀ ਸਮਾਣੀ, ਸੁਖ ਵੀ ਸਮਾਇਆ ਹੋਇਆ, ਤੇ ਸਹਿਜ ਕਹੀਏ ਗਿਆਨ ਵੀ ਸਮਾਇਆ ਹੋਇਆ, ਸਹਿਜ ਕਹੀਏ ਸ਼ਾਂਤੀ ਵੀ ਸਮਾਈ ਹੋਈ ਹੈ। ਇਹ ਬਾਣੀ ਦੀਆਂ ਬਰਕਤਾਂ ਹਨ।
ਏਕ ਅਚਰਜ ਜਨ ਦੇਖਾ ਭਾਏ,
ਇਹ ਭਾਈ ਇੱਕ ਬੜੀ ਅਸਚਰਜ ਬਾਤ ਹੈ, ਗੁਰੂ ਸਾਹਿਬ ਫਰਮਾਉਂਦੇ ਆ ਗੁਰੂ ਅਮਰਦਾਸ, ਇੱਕ ਬੜੀ ਅਸਚਰਜ ਬਾਤ ਹੈ। ਇਹ ਦੇਖੋ ਭਾਈ, ਕਹਿੰਦੇ ਵਿਚਾਰ ਕੇ ਦੇਖੋ ਕੀ ਅਸਚਰਜ ਹੈ, ਉਹ ਦੱਸਦੇ ਹਨ।
ਦੁਬਦਾ ਮਾਰ ਹਰ ਮਨ ਵਸਾਏ,
ਇਹ ਬਾਣੀ ਦੇ ਵਿੱਚ ਜਿੱਥੇ ਤਾਰਨ ਦੀ ਸ਼ਕਤੀ ਹੈ ਉੱਥੇ ਗੁਰਬਾਣੀ ਚ ਕਹਿੰਦੇ ਮਾਰਨ ਦੀ ਸ਼ਕਤੀ ਵੀ ਹੈ। ਇਹ ਘਬਰਾਉਣਾ ਨਹੀਂ, ਇਹ ਇੰਨੀ ਕੁ ਗੱਲ ਸੁਣ ਕੇ ਨਹੀਂ ਘਬਰਾਉਣਾ ਵੀ ਗੁਰਬਾਣੀ ਮਾਰਦੀ ਹੈ ਕਿਸੇ ਨੂੰ, ਉਹ ਮਾਰਨਾ ਨਾ ਸਮਝ ਲਿਓ। ਇਹਨੂੰ ਪੂਰੀ ਗੱਲ ਨੂੰ ਸਮਝ ਕੇ ਹੀ ਫਿਰ ਸ਼ੰਕਾ ਖਤਮ ਹੁੰਦੀ ਹੈ, ਨਹੀਂ ਤਾਂ ਜੀ ਇਹ ਕਿਹੜੀ ਗੱਲ ਨਵੀਂ ਗੱਲ ਸੁਣ ਲਈ ਅੱਜ ਵੀ ਆਖੇ ਬਾਣੀ ਮਾਰਦੀ ਵੀ ਹੁੰਦੀ ਹੈ, ਮਰਦੀ ਵੀ ਹੈ, ਪਰ ਮਾਰਦੀ ਕਿਸ ਨੂੰ ਹੈ? ਗੁਰਬਾਣੀ ਜਿਹੜੀ ਹੈ ਉਹ ਹੰਕਾਰ ਨੂੰ ਮਾਰਦੀ ਹੈ, ਉਹ ਦੁਬਧਾ ਨੂੰ ਮਾਰਦੀ ਹੈ। ਇਹ ਤਾਂ ਸ਼ਕਤੀ, ਇਹ ਤਾਂ ਗੁਰਬਾਣੀ ਚ ਮੰਨੀ ਪ੍ਰਮੰਨੀ ਸ਼ਕਤੀ ਹੈ। ਤੇ ਗੁਰਬਾਣੀ ਦੇ ਵਿੱਚ ਸਾਧ ਸਿੰਘ ਜੀ ਇਹਨੂੰ ਦੂਸਰਾ ਪੱਖ ਲਈਏ ਸਮਝਣ ਦਾ, ਵੀ ਜਿਵੇਂ ਕਾਸ਼ਤ ਦੇ ਵਿੱਚ ਲੱਕੜਾਂ ਦੇ ਵਿੱਚ ਸਾਰੀ ਜਗ੍ਹਾ ਅੱਗ ਜਿਹੜੀ ਵਿਆਪਕ ਹੋ ਰਹੀ ਹੈ, ਤੇ ਇਸੇ ਤਰ੍ਹਾਂ ਦੁੱਧ ਦੇ ਵਿੱਚ ਘੀ ਵਿਆਪਕ ਹੋ ਰਿਹਾ ਹੈ। ਸਗਲ ਬਨਸਪਤ ਮਾਹੇ ਬੇਸੰਤਰ, ਸਗਲ ਦੁੱਧ ਮਹਿਕੀ ਆ, ਸਾਰੇ ਦੁੱਧ ਦੇ ਵਿੱਚ। ਔਰ ਪੋਹ ਮਲ ਜਿਉਂ ਵਾਸ ਵਸਦਾ, ਫੁੱਲਾਂ ਦੇ ਵਿੱਚ ਵਾਸ਼ਨਾ ਵਸ ਰਹੀ ਹੈ, ਜਿਵੇਂ ਫੁੱਲਾਂ ਚ ਵਾਸ਼ਨਾ ਵਸ ਰਹੀ ਹੈ ਔਰ ਲੱਕੜਾਂ ਦੇ ਵਿੱਚ ਅੱਗ ਵਸ ਰਹੀ ਹੈ, ਤੇ ਜਿਸ ਪ੍ਰਕਾਰ ਇਹ ਦੁੱਧ ਦੇ ਵਿੱਚ ਘੀ ਵਸ ਰਿਹਾ ਹੈ, ਇਸੇ ਤਰ੍ਹਾਂ ਗੁਰਬਾਣੀ ਦੇ ਅੱਖਰ ਅੱਖਰ ਵਿੱਚ ਨਾਮ ਵਸ ਰਿਹਾ ਹੈ, ਗਿਆਨ ਵਸ ਰਿਹਾ ਹੈ। ਗੁਰਬਾਣੀ ਗਿਆਨ ਸਰੂਪ ਹੈ, ਇਹਦੇ ਵਿੱਚੋਂ ਗਿਆਨ ਪ੍ਰਗਟ ਹੋਇਆ। ਜਿਵੇਂ ਲੱਕੜਾਂ ਵਿੱਚ ਅੱਗ ਤਾਂ ਹੈ, ਪਰ ਅੱਗ ਤੋਂ ਜੇ ਕੰਮ ਲੈਣਾ ਹੋਵੇ ਫਿਰ ਪ੍ਰਗਟ ਕਰਨਾ ਪੈਂਦਾ, ਤੇ ਉਹਨੂੰ ਘਸਾ ਕੇ ਅੱਗ ਪ੍ਰਗਟ ਕੀਤੀ ਜਾਂਦੀ ਹੈ, ਤੀਲਾ ਲਾ ਕੇ। ਚਲੋ ਹੁਣ ਤੀਲਾ ਲਾਉਣਾ ਵੀ ਤਾਂ ਘਸਾਉਣਾ ਹੀ ਪੈਂਦਾ ਹੈ, ਸਾਧਨ ਬਦਲ ਗਏ, ਹੈ ਉਹੀ ਚੀਜ਼। ਤੇ ਦੁੱਧ ਦੇ ਵਿੱਚੋਂ ਘੀ ਪ੍ਰਗਟ ਕਰਨਾ ਹੋਵੇ ਮੱਖਣ, ਤਾਂ ਦੁੱਧ ਨੂੰ ਰਿੜਕਣਾ ਪੈਂਦਾ। ਤੇ ਇਸੇ ਤਰ੍ਹਾਂ ਖੁਸ਼ਬੋ ਲੈਣੀ ਹੋਵੇ ਤਾਂ ਫੁੱਲ ਤੋੜ ਕੇ ਨਾਸਕਾਂ ਦੇ ਨਾਲ ਕਰਨਾ ਪੈਂਦਾ, ਅਲ ਖੁਸ਼ਬੋਦਾਰ ਤੇਲ ਪੈਦਾ ਕਰਨ ਵਾਸਤੇ ਇਹਨੂੰ ਫੁੱਲਾਂ ਨੂੰ ਉਬਾਲਿਆ ਜਾਂਦਾ ਹੈ, ਉਹਦੇ ਵਿੱਚੋਂ ਅਤਰ ਬਣਾਇਆ ਜਾਂਦਾ ਹੈ। ਤੇ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚੋਂ ਜੇ ਨਾਮ ਪ੍ਰਗਟ ਕਰਨਾ ਹੋਵੇ, ਕੁਛ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੈ। ਤੇ ਗੁਰਬਾਣੀ ਦੇ ਵਿੱਚ ਮਾਰਨ ਦੀ ਸ਼ਕਤੀ ਕੀ ਹੈ? ਦੁਬਧਾ ਨੂੰ ਮਾਰਦੀ ਹੈ ਗੁਰਬਾਣੀ, ਬੁਰੇ ਕਰਮਾਂ ਨੂੰ ਮਾਰਦੀ ਹੈ, ਕਾਮ ਕਰੋ ਲੋਭੋ ਹੰਕਾਰ ਨੂੰ ਮਾਰਦੀ ਹੈ, ਤੇ ਫਿਰ ਗੁਰਸਿੱਖਾਂ ਨੂੰ ਤਾਰਦੀ ਹੈ। ਮਾਰਨ ਦੀ ਔਰ ਤਾਰਨ ਦੀ ਇਹ ਦੋਵੇਂ ਸ਼ਕਤੀਆਂ ਗੁਰਬਾਣੀ ਦੇ ਵਿੱਚ ਅੰਗਿਤ ਹਨ। ਕਹਿੰਦੇ ਇਹ ਬੜੀ ਅਸਚਰਜ ਬਾਤ, ਦੁਬਧਾ ਮਾਰ ਦੁਬਧਾ ਨੂੰ ਤਾਂ ਮਾਰ ਦਿੰਦੀ ਹੈ, ਤੇ ਹਰ ਮਨ ਵਸਾਈ ਗੁਰਬਾਣੀ ਤੇ ਹਰ ਨਾਮ ਪਾਇਨ ਦਾ। ਗੁਰਬਾਣੀ ਜਪਣ ਵਾਲਾ ਗੁਰਬਾਣੀ ਪੜ੍ਹਦਾ ਪੜ੍ਹਦਾ ਨਾਮ ਵੀ ਜਪ ਰਿਹਾ, ਪਰ ਗੁਰਬਾਣੀ ਇੱਕ ਵਿਸ਼ੇਸ਼ ਹੋਰ ਕੰਮ ਕਰ ਰਹੀ ਹੈ, ਜਿਹੜੀ ਇਕੱਲਾ ਨਾਮ ਜਪ ਕੇ ਹੋ ਨਹੀਂ ਸਕਦਾ। ਉਹ ਕਿਹੜਾ? ਸੌਖਾ ਤਰੀਕਾ ਹੈ ਸਰਜੋ ਦੇ ਵਿੱਚ। ਬਾਣੀ ਪੜ੍ਹਦੇ ਪੜ੍ਹਦੇ ਦੁਬਧਾ ਮਰ ਜਾਂਦੀ ਹੈ ਜੇ ਦੁਬਧਾ ਹੀ ਨਾਮ ਨਹੀਂ ਜਪਣ ਦਿੰਦੀ। ਦੁਬਧਾ ਬੌਰੀ ਮਨ ਬੌਰਾਇਆ ਝੂਠੇ ਲਾਲ ਜਨਮ ਗਵਾਇਆ। ਇਸ ਕਰਕੇ ਫਿਰ ਦੁਬਧਾ ਨੂੰ ਮਾਰ ਕੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਵਸਾਉਣ ਦਾ ਕੰਮ ਵੀ ਕਰਦੀ ਹੈ ਗੁਰਬਾਣੀ, ਇਹ ਨਾਮ ਰੂਪ ਵੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਅੱਗੇ ਫਰਮਾਨ ਕਰਦੇ ਹਨ ਕਿ ਨਾਮ ਜਿਹੜਾ ਹੈ ਇਹਦਾ ਮੁੱਲ ਕੋਈ ਨਹੀਂ।
ਨਾਮ ਅਮੋਲਕ ਨਾ ਪਾਇਆ ਜਾਏ,
ਕਹਿੰਦੇ ਨਾਮ ਜਿਹੜਾ ਹੈ ਇਹਦਾ ਮੁੱਲ ਕੋਈ ਨਹੀਂ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਪਰਮੇਸ਼ਰ ਦੇ ਗੁਣਾਂ ਦਾ ਕੋਈ ਮੁੱਲ ਨਹੀਂ। ਅਮੁੱਲ ਗੁਣ ਅਮੁੱਲ ਵਾਪਾਰ, ਮੁੱਲ ਵਾਪਾਰੀ ਅਮੁੱਲ ਭੰਡਾਰ, ਪਰਮੇਸ਼ਰ ਦਾ ਨਾਮ ਅਮੋਲਕ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰੁ ਢੰਡੋਲ, ਕੁਝ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਜਿਹਦਾ ਮੁੱਲ ਕੋਈ ਨਹੀਂ। ਇਸ ਕਰਕੇ ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਕਰਦੇ ਨਾਮ ਅਮੋਲਕ ਜਿਹਦਾ ਮੁੱਲ ਕੋਈ ਨਾ ਪਾਇਆ ਜਾਏ ਤੇ ਆਪਣੇ ਆਪ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹਨੂੰ ਪ੍ਰਾਪਤ ਕਰਨ ਵਾਸਤੇ ਮਰਿਆਦਾ ਬਣਾ ਦਿੱਤੀ ਹੈ ਕਿ ਗੁਰੂ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ। ਸੰਸਾਰ ਦੇ ਬਾਕੀ ਦੇ ਧਰਮਾਂ ਵਿੱਚ ਬਹੁਤ ਸਾਰੇ ਧਰਮਾਂ 'ਚ ਵਿਅਕਤੀਗਤ ਗੁਰੂ ਨੂੰ ਧਾਰਨ ਕਰਨ ਦੀ ਪ੍ਰਥਾ ਹੈ। ਗੁਰੂ ਨਾਨਕ ਦੇ ਘਰ ਵਿੱਚ 10 ਜਾਮਿਆਂ ਤੱਕ ਤਾਂ ਉਹ ਪ੍ਰਥਾ ਰਹੀ ਜੋ ਸੰਸਾਰ ਦੇ ਅੰਦਰ ਮਰਿਆਦਾ ਚੱਲ ਰਹੀ ਸੀ, ਕਿਉਂਕਿ ਜੋਤ ਦੇਹ ਦੇ ਅੰਦਰ ਜਗਮਗਾਉਂਦੀ ਰਹੀ। ਪਰ ਉਹਨਾਂ ਦੇਹਾਂ ਵਿੱਚ ਹੁੰਦੇ ਹੋਏ ਵੀ ਸਤਿਗੁਰੂ ਮਹਾਰਾਜ ਦੀ ਬਾਕੀ ਦੇ ਸੰਸਾਰ ਦੀਆਂ ਸੰਪਰਦਾਵਾਂ ਨਾਲੋਂ ਫਰਕ ਸੀ। ਸਤਿਗੁਰੂ ਦੇਹ ਨੂੰ ਮਿਥਿਆ ਦੱਸਦੇ ਰਹੇ, ਝੂਠੀ ਦੱਸਦੇ ਰਹੇ, ਮਿਥਿਆ ਤਨ ਤਨ ਕੁਟੰਬ ਸਵਾਇਆ, ਤੇ ਸ਼ਬਦ ਨੂੰ ਸੱਚ ਦੱਸਦੇ ਆਏ। ਦੇਹ ਦੇ ਵਿੱਚ ਹੁੰਦਿਆਂ ਹੋਇਆਂ ਵੀ ਕਿਹਾ ਇਹ ਸਿਧਾਂਤ ਨਹੀਂ ਮਿਲਦਾ। ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸੈ ਹੈ, ਗ੍ਰੰਥ ਰਿਦਾ ਗੁਰ ਕੋ ਇਹ ਜਾਨੋ, ਉਤਮ ਹੈ ਸਭ ਕਾਲ ਰਹੇ ਹੈ, ਮੇਰੇ ਸਰੂਪ ਤੇ ਜਾਤੇ ਹੈ ਦੀਰਘ, ਸਾਹਿਬ ਜਾਨ ਅਦੈਵ ਕਹਿ ਹੈ, ਪੂਜ ਹੋ ਚੰਦਨ ਕੇਸਰ ਕੋ ਕਸ, ਧੂਪ ਦਿਖਾ ਕੇ ਫੁੱਲ ਚੜਾਏ ਹੈ। ਸ਼ਬਦ ਨੂੰ ਸ਼੍ਰੋਮਣ ਦੱਸਿਆ ਹੈ, ਸ਼ਬਦ ਨਾਲ ਜੋੜਦੇ ਰਹੇ। ਕਿਹਾ ਗੁਰੂ ਅਰਜਨ ਸਾਹਿਬ ਜੀ ਦੇਹ ਕਾਲ ਵਿੱਚ ਹੁੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਘੇ ਤੇ ਵਿਰਾਜਮਾਨ ਕਰਕੇ ਪੁੰਜੇ ਨਹੀਂ ਪੈਂਦੇ ਰਹੇ, ਕੌਣ ਮੁਕਰੇਗਾ ਇਸ ਬਾਤ ਨੂੰ। ਕਿਹਾ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਨੰਗੇ ਪੈਰੀ ਉਹਨਾਂ ਪੋਥੀਆਂ ਤੇ ਚੌਰ ਨਹੀਂ ਕਰਦੇ ਆਏ ਜਿਹਨਾਂ ਚ ਚਾਰ ਗੁਰੂਆਂ ਦੀ ਬਾਣੀ ਸੀ। ਗੁਰੂ ਨੇ ਆਪਣੀ ਦੇਹ ਨੂੰ ਵੱਡਾ ਨਹੀਂ ਮੰਨਿਆ, ਸ਼ਬਦ ਨੂੰ ਵੱਡਾ ਮੰਨਿਆ ਤੇ ਖਾਲਸੇ ਨੂੰ ਆਪਣੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜਲਾਇਆ ਹੈ। ਸੋ ਇਸ ਬਾਤ ਨੂੰ ਭੁੱਲ ਕੇ ਕਦੇ ਵੀ ਸਾਨੂੰ ਮਿਥਿਆ ਦੇਹ ਅਭਿਮਾਨੀ ਪਖੰਡ ਕਰਨ ਵਾਲੇ ਲੋਕਾਂ ਤੋਂ ਬਚਣਾ, ਜਿਹੜੇ ਭਾਈ ਸਿਮਰਨ ਕਰਨ ਵਾਲੇ ਗੁਰਸਿੱਖ ਨੇ ਉਹਨਾਂ ਦੀ ਸੰਗਤ ਕਰਨ ਦਾ, ਉਹਨਾਂ ਦਾ ਸਤਿਕਾਰ ਕਰਨ ਦਾ ਗੁਰਮਤ ਵਿੱਚ ਹੁਕਮ ਹੈ। ਉਹਨਾਂ ਦਾ ਸਤਿਕਾਰ ਕਰਨਾ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਕੀ ਗਤ ਪਾਏ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਕਰਦੇ ਨਾਮ ਅਮੋਲਕ ਹੈ, ਆਪਣੇ ਆਪ ਨਹੀਂ ਪਾਇਆ ਜਾਂਦਾ, ਕਿਵੇਂ ਪਾਇਆ ਜਾਂਦਾ ਦੱਸਦੇ ਹਨ।
ਗੁਰਪ੍ਰਸਾਦ ਵਸੈ ਮਨ ਆਏ,
ਇਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਏ। ਪ੍ਰਸਾਦ ਕਿਰਪਾ ਦਾ ਵਾਚਕ ਸ਼ਬਦ ਹੈ। ਉਹਦੇ ਮਨ ਵਿੱਚ ਨਾਮ ਬਸ ਜਾਂਦਾ ਹੈ, ਨਾਮ ਆ ਕੇ ਬਸ ਜਾਂਦਾ ਹੈ, ਨਾਮ ਦੀਆਂ ਬਰਕਤਾਂ ਪ੍ਰਾਪਤ ਹੋ ਜਾਂਦੀਆਂ ਹਨ, ਨਾਮ ਬਸ ਜਾਂਦਾ ਹੈ ਉਹਦੇ ਵਿੱਚ ਆ ਕੇ। ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਗੁਰੂ ਦੀ ਕਿਰਪਾ ਲਈ ਸਾਨੂੰ ਸ਼ਰਧਾ ਦਾ ਭਾਂਡਾ ਅੰਤਸ਼ਕਰਨ ਪੈਦਾ ਕਰਨਾ ਪਏਗਾ, ਕਿਉਂਕਿ ਜਿੰਨਾ ਚਿਰ ਭਾਂਡਾ ਮੁੱਧਾ ਉਹਦੇ ਚ ਕੋਈ ਵਸਤੂ ਨਹੀਂ ਪੈ ਸਕਦੀ। ਉਹਦੇ ਭਾਂਡੇ ਪਸ਼ੂ ਨਾਲ ਸਮਾਵੈ, ਸਿੱਧੇ ਅੰਮ੍ਰਿਤ ਪਰੈ ਨਿਹਾਲ। ਸ਼ਰਧਾ ਪੈਦਾ ਹੋਣੀ ਇਹ ਭਾਂਡੇ ਦਾ ਸਿੱਧਾ ਹੋਣਾ ਹੈ, ਨਿਸ਼ਰਧਕ ਹੋ ਜਾਣਾ ਭਾਂਡਾ ਪੁੱਠਾ ਹੋਣਾ ਹੈ। ਇਸ ਕਰਕੇ ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਆ ਕੇ ਵਾਹਿਗੁਰੂ ਵਸ ਜਾਂਦਾ ਹੈ।
ਵਸੈ ਪ੍ਰਾਵੇ ਕੋ ਸੋਏ,
ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਵਾਹਿਗੁਰੂ ਹੀ ਵਸਦਾ ਹੈ, ਇਹਦੇ ਚ ਕੋਈ ਦੋਰਾਵਾ ਨਹੀਂ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਸਾਰੀ ਜਗ੍ਹਾ ਵਾਹਿਗੁਰੂ ਹੈ।
ਗੁਰਮਤੀ ਘਾਟ ਪ੍ਰਗਟ ਹੋਏ,
ਪਰ ਪ੍ਰਗਟ ਕਿਵੇਂ ਹੁੰਦਾ? ਧਰਤੀ ਚ ਪਾਣੀ ਤਾਂ ਸਾਰੀ ਜਗ੍ਹਾ ਭਾਈ, ਜਿੱਥੇ ਕੋਈ ਮਿਹਨਤ ਕਰਦਾ ਧਰਤੀ ਨੂੰ ਖੋਦਦਾ ਉਹਦੇ ਚੋਂ ਪਾਣੀ ਕੱਢ ਲੈਂਦਾ। ਤੇ ਗੁਰੂ ਦੀ ਮੱਤ ਸਿੱਖਿਆ ਦੁਆਰਾ ਘਾਟ ਹਿਰਦੇ ਦੇ ਵਿੱਚੋਂ ਵਾਹਿਗੁਰੂ ਪ੍ਰਗਟ ਹੋ ਜਾਂਦਾ। ਵਾਹਿਗੁਰੂ ਪ੍ਰਗਟ ਹੋਣ ਵਾਸਤੇ ਦੂਰ ਤੋਂ ਨਹੀਂ ਆਉਂਦਾ ਹੈ, ਅੰਦਰ ਤੋਂ ਹੀ ਪ੍ਰਗਟ ਹੋ ਜਾਂਦਾ, ਕਿਉਂਕਿ ਸਾਰੀ ਜਗ੍ਹਾ ਹੈ ਉਹ। ਇਸ ਵਾਸਤੇ ਗੁਰੂ ਦੀ ਸਿੱਖਿਆ ਦੁਆਰਾ ਪ੍ਰਗਟ ਹੋਏਗਾ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ,
ਸਹਿਜੇ ਨਿਰਜਤਨ ਹੀ, ਜਿਨ੍ਹਾਂ ਨੇ ਉਸ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਕਿਵੇਂ ਲਖਤਾ ਪ੍ਰਾਪਤ ਹੋਈ ਹੈ, ਸਹਿਜੇ ਕੀ ਇਹ ਗਿਆਨ ਦੁਆਰਾ, ਜਿਨ੍ਹਾਂ ਨੇ ਗਿਆਨ ਪ੍ਰਾਪਤ ਕੀਤਾ ਪ੍ਰਭੂ ਦਾ, ਉਹਨਾਂ ਨੇ ਗਿਆਨ ਨੂੰ ਜਾਣ ਕੇ ਪ੍ਰਭੂ ਪਛਾਣਿਆ। ਪਰਮਾਤਮਾ ਦੀ ਪਛਾਣ ਜਿਹੜੀ ਗਿਆਨ ਦੁਆਰਾ ਹੀ ਹੋਊਗੀ। ਜੇ ਕਿਸੇ ਨੇ ਭਲਾ ਕਿਸੇ ਦੀ ਸਿਆਣ ਕਰਨੀ ਹੁੰਦੀ ਹੈ, ਉਹ ਅੱਖਾਂ ਦੁਆਰਾ ਹੀ ਕਰੂਗਾ। ਜੇ ਅੱਖਾਂ ਬੰਦ ਹੋਣਗੀਆਂ ਫਿਰ ਸਿਆਣ ਕਿਵੇਂ ਹੋਊਗੀ? ਅੱਖਾਂ ਤੇ ਮੋਤੀਆ ਉਤਰੇ ਹੋਵੇ, ਕੋਲ ਖੜਾ ਨੀ ਦਿਸਦਾ ਬੰਦਾ, ਕਹਿੰਦੇ ਜੀ ਨਿਗਾਹ ਬੰਦ ਹੋ ਗਈ, ਆਵਾਜ਼ ਤੋਂ ਮੈਂ ਸਿਆਣਦਾ, ਤੂੰ ਫਲਾਣਾ ਸਿੰਘ, ਇਹ ਅੱਖਾਂ ਤੋਂ ਦਿਸਦਾ ਨੀ ਭਾਈ। ਹੁਣ ਜੇ ਅੱਖਾਂ ਤੋਂ ਦਿਸਦਾ ਹੋਵੇ ਬਿਨਾਂ ਬੋਲੇ ਵੀ ਸਿਆਣ ਲੈਂਦਾ। ਤੇ ਇਸੇ ਤਰ੍ਹਾਂ ਪਰਮਾਤਮਾ ਨੂੰ ਗਿਆਨ ਰੂਪ ਅੱਖਾਂ ਦੇ ਨਾਲ ਸੇ ਅੱਖੜੀਆਂ ਵਿਆਨ ਜਿਨੀ ਦਿਸਣ ਦੋ ਮਾਤਰੀ, ਜਿਨ੍ਹਾਂ ਦੇ ਨਾਲ ਵਾਹਿਗੁਰੂ ਦੇਖਿਆ ਜਾਂਦਾ ਹੈ ਉਹਨੂੰ ਪਛਾਣ ਲਿਆ ਹੈ।
ਨਾਨਕ ਨਾਮ ਮਿਲੈ ਮਨ ਮਾਨਿਆ,
ਜਿਨ੍ਹਾਂ ਦਾ ਭਾਈ ਮਨ ਨਾਮ ਦੇ ਉੱਤੇ ਮੰਨਿਆ, ਮਨ ਮਾਨਿਆ ਤੋ ਹਰ ਜਾਣਿਆ, ਮਨ ਨਾਮ ਦੇ ਉੱਤੇ ਮੰਨ ਗਿਆ, ਤੇ ਮਨ ਨਾਮ ਦੇ ਉੱਤੇ ਮੰਨਣ ਕਰਕੇ ਫਿਰ ਉਹਨਾਂ ਨੂੰ ਨਾਮ ਮਿਲੈ, ਮਨ ਮਾਨਿਆ। ਪਹਿਲਾਂ ਤਾਂ ਜੇ ਗੁਰਦੁਆਰੇ ਵੀ ਕਹੀਏ ਚੱਲ ਕਹਿੰਦਾ ਵੀ ਮੇਰਾ ਤਾਂ ਮਨ ਨਹੀਂ ਮੰਨਦਾ, ਜੇ ਕਹੀਏ ਵੀ ਅੰਮ੍ਰਿਤ ਵੇਲੇ ਨਿਤਨੇਮ ਕਰ ਲਿਆ ਕਰ, ਕਹਿੰਦਾ ਜੀ ਬਸ ਮਨੇ ਨਹੀਂ ਮੰਨਦਾ ਹੈ। ਜਦੋਂ ਮਨ ਮੰਨੂਗਾ ਤਾਂ ਹੀ ਨਾਮ ਜਪ ਹੋਊਗਾ ਨਾ, ਤੇ ਮਨ ਮਾਨਿਆ ਤੇ ਫਿਰ ਨਾਮ ਮਿਲੇ, ਨਾਮ ਦੇ ਵਿੱਚ ਮਨ ਮਿਲ ਗਿਆ ਜਾਂ ਨਾਮ ਪ੍ਰਾਪਤ ਹੋ ਗਿਆ ਗੁਰੂ ਦੀ ਮੱਤ ਦੁਆਰਾ ਹਿਰਦੇ ਦੇ ਵਿੱਚ, ਫਿਰ ਵਾਹਿਗੁਰੂ ਦੀ ਸਿੱਖਿਆ ਸਾਕਾਰ ਹੋ ਗਈ, ਪ੍ਰਗਟ ਹੋ ਗਿਆ ਹੈ। ਸੋ ਆਓ ਕੀਤੀ ਸਮਾਪਤੀ। ਅਗਲਾ ਸ਼ਬਦ ਵੀ ਨਾਮ ਧੰਨ ਦੇ ਉੱਤੇ ਹੀ ਹੈ, ਸਤਿਗੁਰੂ ਕਿਰਪਾ ਕਰਨਗੇ ਉਹ ਅੰਮ੍ਰਿਤ ਵੇਲੇ ਫਿਰ ਕੱਲ੍ਹ ਨੂੰ। ਹਰ ਨਾਮ ਤਾਂ ਨਿਰਮਲ ਅਤ ਅਪਾਰਾ, ਗੁਰ ਕੇ ਸ਼ਬਦ ਭਰੇ ਭੰਡਾਰਾ, ਇਹਦੀ ਵਿਚਾਰ ਕੱਲ ਹੋਏਗੀ, ਸਮਾਂ ਹੋ ਗਿਆ, ਇੱਥੇ ਸਾਧ ਸਿੰਘ ਸਮਾਪਤੀ ਹੈ। ਹਾਂਜੀ,
ਸਹਿਜੀ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ,
ਹੇ ਗੋਬਿੰਦ।